प्रगट सकल हर भवन में जन नानक गुर पार ब्रह्म। प्रगट सकल हर भवन में जन नानक गुर पार ब्रह्म। परम सम्मान योग दातार सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाई मान खोए बैठे गुरु सवारी सत संगी जनों, आप जी ने खुने की अमृत बचना दा कीर्तन सरवण कीता है ते आज कीर्तन दे प्रकरण दे अंदर भाई साहब जी खुरा ने असानू केवल ता केवल एक परम पिता परमेश्वर दा नाम जिस तो बिना इस मनुख दी किसे होर ने बात नहीं पूछी। हजूर कृपालू जी ने सारी बाणी दे अंदर आद तो लेके संपूर्णता तक कोई बचन ऐसा नहीं जिदे विच नाम दी गल नहीं कीती। सियाने एक गल कहिंदे ने कि धन गुरु ग्रंथ साहिब दी बाणी नूं संखेप रूप विच किसे मनुख नूं समझाना होवे ते चार शब्द हमेशा चेते रखी। पहला बचन के गुरु ग्रंथ साहिब दी बाणी विच केवल ता केवल एक सच दी व्याख्या कीती गई नाम दी। दूसरा बचन कि गुरु ग्रंथ साहिब की बाणी विच सच नूं पहुंचन दा वसीला दसिया गया है। तीसरा बचन कि गुरु ग्रंथ साहिब की बाणी विच जिन्हां नूं सच प्राप्त हो गया ਉਹਨਾਂ ਸੰਤਾਂ ਦੇ ਮਹਾਂਪੁਰਸ਼ਾਂ ਦੇ ਭਗਤਾਂ ਦੇ ਕਰਨੀ ਵਾਲਿਆਂ ਦੇ ਜੀਵਨ ਨੂੰ ਨਿਰੂਪਣ ਕੀਤਾ ਹੈ। ਤੇ ਚੌਥਾ ਬਚਨ ਹੈ ਕਿ ਜਿਨ੍ਹਾਂ ਨੂੰ ਮਨੁੱਖਾ ਦੇਹੀ ਤਾਂ ਮਿਲੀ ਪਰ ਬਦਕਿਸਮਤੀ ਉਹ ਸੱਚ ਤੱਕ ਪਹੁੰਚ ਨਾ ਸਕੇ, ਸੱਚ ਤੋਂ ਵਾਂਝੇ ਰਹਿ ਗਏ। ਜਿਨ੍ਹਾਂ ਨੂੰ ਮਨਮੁਖ ਸ਼ਬਦ ਵੀ ਵਰਤਿਆ, ਸਾਖਤ ਸ਼ਬਦ ਵੀ ਵਰਤਿਆ, ਹੋਰ ਅਨੇਕਾਂ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ, ਆਓ ਕਰੋ ਕਿਰਪਾ ਸਾਹਿਬ ਸੰਗਤ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ ਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਵਡਿਆਈ ਇਹਨੂੰ ਉਹਨੂੰ ਹੈ ਜਿਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਨਾਨਕ ਕਹਿ ਘਰ ਕੇਵਲ ਨਾ, ਜਿਹਨੂੰ ਸਾਹਿਬ ਕਹਿੰਦੇ ਨੇ ਜਪੋ ਤਾਂ ਏਕੋ ਨਾਨਾ ਅਵਰ ਨਿਰਾਫਲ ਕੰਮ, ਗੱਲ ਮੁਕਾ ਦਿੱਤੀ ਸਿਰੇ ਤੇ ਲਾਈ। ਮੈਂ ਕਹਿੰਦਾ ਜੇ ਕੋਈ ਕਹਿ ਵੀ ਬਹੁਤ ਸਾਰੀਆਂ ਪੋਥੀਆਂ ਬਹੁਤ ਸਾਰੇ ਗ੍ਰੰਥ ਪੜ੍ਹਨ ਤੋਂ ਬਾਅਦ ਮੈਂ ਇਸ ਗੱਲ ਨੂੰ ਸਮਝਾਂਗਾ ਪਹਿਲਾਂ ਵੀ ਮੇਰੇ ਨਾਲ ਕੀ ਜਾਣਾ ਤੇ ਉਦੋਂ ਬਾਅਦ ਮੈਂ ਕਮਾਈ ਕਰਾਂਗਾ, ਤੇ ਗੁਰੂ ਅਰਜੁਨ ਸਾਹਿਬ ਨੇ ਇੱਕ ਸਲੋਕ ਵਿੱਚ ਸਾਰੀ ਗੱਲ ਹੀ ਨਿਬੇੜ ਦਿੱਤੀ। ਸਾਹਿਬ ਫਰਮਾਉਣ ਲੱਗੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਹ। ਨਾਮ ਦੀ ਬਰਾਬਰੀ ਕੋਈ ਨਹੀਂ। ਖੈਰ ਇਹ ਅੱਗੇ ਵਿਸ਼ਾ ਕਾਫੀ ਵਾਰੀ ਆਉਣੇ, ਜਿੱਦਣ ਵਾਹਿਗੁਰੂ ਚਿੱਤ ਆਉਣ ਦੀ ਗੱਲ ਚੱਲਣੀ, ਜਿੱਦਣ ਦਾਨਾ ਸਿਰ ਦਾਨ ਨਾਮ ਦਾਨ ਆਉਣਾ ਹੈ, ਆਓ ਜੋ ਲੜੀ ਆਪਾਂ ਕੱਲ ਆਰੰਭ ਕੀਤੀ ਸੀ ਉਸ ਨੂੰ ਅੱਗੇ ਤੋਰੀਏ। ਕੱਲ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਸਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣਾ, ਆਪਣੇ ਆਪ ਨੂੰ ਪੂਰਨ ਤੌਰ ਤੇ ਅੰਦਰੋਂ ਸਮਰਪਿਤ ਕਰਨਾ, ਨਿਮਰਤਾ ਨੂੰ ਧਾਰਨ ਕਰਨਾ ਤੇ ਅਹੰਕਾਰ ਦੇ ਨਾਸ਼ ਵਾਸਤੇ ਮੱਥਾ ਟੇਕੀ ਦਾ ਹੈ। ਉਸ ਤੋਂ ਬਾਅਦ ਬੇਨਤੀ ਕੀਤੀ ਸੀ ਕਿ ਮੱਥਾ ਟੇਕ ਕੇ ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਦੇ ਪਾਠ ਦੀ ਗੱਲ ਕਰਨ ਲੱਗੇ ਸਾਂ। ਆਓ ਕਰੋ ਕਿਰਪਾਲਤਾ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦੇ ਅੰਦਰ ਨੂੰ ਟਿਕਾ ਬਖਸ਼ਣ, ਤਾਂ ਜੋ ਪ੍ਰੇਮ ਭਾਵਨਾ ਨਾਲ ਹਜ਼ੂਰ ਦੇ ਬਚਨਾਂ ਦੀ ਵਿਚਾਰ ਆਪਾਂ ਕਰ ਸਕੀਏ। ਕਰੋ ਕਿਰਪਾਲਤਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਸੰਬੰਧੀ ਕੱਲ ਸੰਤ ਨਿਹਾਲ ਸਿੰਘ ਜੀ ਕਵੀ ਰਾਜ, ਜਿਨ੍ਹਾਂ ਦੇ ਅਨੇਕਾਂ ਕਵਿਤ ਮਿਲਦੇ ਨੇ, ਖਾਸ ਕਰਕੇ ਮਹਾਨ ਕੋਸ਼ ਵਿੱਚ ਗੁਰਮਤ ਮਾਰਤੰਡ ਦੇ ਅੰਦਰ, ਤੇ ਉਹਨਾਂ ਨੇ ਪਾਠ ਕਰਨ ਦੀ, ਗੁਰੂ ਘਰ ਆਉਣ ਦੀ, ਗੁਰੂ ਕੀ ਬਾਣੀ ਦੇ ਕੀਰਤਨ ਦੀ, ਬਾਣੀ ਦੀ ਵਿਚਾਰ ਦੀ ਗੱਲ ਕੀਤੀ। ਕੱਲ ਉਹਨਾਂ ਦਾ ਇੱਕ ਕਵਿਤ ਅਸੀਂ ਜਿੱਥੇ ਛੱਡੀ ਸੀ ਇਸ ਕਥਾ ਨੂੰ, ਉਹ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ, ਉਸੇ ਤੋਂ ਆਪਾਂ ਅੱਗੇ ਚੱਲਣਾ ਹੈ। ਤੇ ਭਾਈ ਸੰਤੋਖ ਸਿੰਘ ਹੋਣਾ ਨੇ ਵੀ ਇਹ ਸ਼ਬਦ ਵਰਤੇ, ਤੇ ਖਾਸ ਕਰਕੇ ਭਾਈ ਕਾਨ ਸਿੰਘ ਹੋਣੀ ਜਦੋਂ ਪਾਠ ਦੀ ਗੱਲ ਕਰਦੇ ਨੇ ਤੇ ਸੰਤ ਨਿਹਾਲ ਸਿੰਘ ਜੀ ਉਹਨਾਂ ਦੇ ਕਵਿਤਾ ਦਾ ਜ਼ਿਕਰ ਕਰਦੇ, ਤੇ ਉਹਨਾਂ ਕੱਲ ਸ਼ਬਦ ਕਹੇ ਸਨ, ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ ਤੇ ਸਭ ਤੋਂ ਪਹਿਲੀ ਗੱਲ ਆਪਣੇ ਅੰਨ ਦਾ ਬੰਦੇਜ ਬੰਨੀ, ਦੂਸਰੀ ਗੱਲ ਕਿ ਤੈਨੂੰ ਇੱਕ ਤਿੱਕ ਚੌਂਕੜਾ ਮਾਰਨ ਦੀ ਜਾਚ ਆ ਜਾਏ, ਤੇਰੇ ਤਨ ਦੇ ਵਸਤਰ ਇੰਨੇ ਭੜਕੀਲੇ ਇੰਨੇ ਟਾਈਟ ਨਾ ਹੋਣ ਤੂੰ ਗੁਰੂ ਦੀ ਹਜ਼ੂਰੀ ਵਿੱਚ ਚੰਗੀ ਤਰ੍ਹਾਂ ਚੌਂਕੜਾ ਮਾਰ ਕੇ ਵੀ ਨਾ ਬੈਠ ਸਕੇ। ਨਾਲ ਬਚਨ ਕੀਤਾ ਸੀ ਕਿ ਆਪਣੇ ਸਰੀਰ ਨੂੰ ਜਿੱਥੇ ਤੂੰ ਇਕਾਗਰਤਾ ਵਿੱਚ ਰੱਖਣਾ ਹੈ ਉੱਥੇ ਚਿੱਤ ਨੂੰ ਇਕਾਗਰ ਕਰਨ ਦੇ ਲਈ ਅੰਦਰ ਦੀਆਂ ਵਾਸ਼ਨਾਵਾਂ ਨੂੰ ਰੋਕੀ, ਫੁਰਨਿਆਂ ਨੂੰ ਰੋਕੀ। ਨਾਲ ਬਚਨ ਕੀਤਾ ਸੀ ਪ੍ਰੇਮ ਦਾ ਹਿਰਦੇ ਵਿੱਚ ਉਪਜਾਉਣ ਲਈ ਬੇਨਤੀ ਕਰੀ, ਤੇ ਨਾਲ ਸੰਤ ਨਿਹਾਲ ਸਿੰਘ ਜੀ ਕਹਿ ਰਹੇ ਸਨ ਇੱਕ ਤਾਂ ਗੱਦੀ ਲਾ ਕੇ ਗੁਰੂ ਕੀ ਹਜ਼ੂਰੀ ਵਿੱਚ ਨਾ ਬਹੀ, ਤੇ ਜੇ ਪਾਠ ਕਰਨੀ ਆਪਣੀਆਂ ਅਰਕਾਂ ਆਪਣੇ ਗੋਡੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਨੂੰ ਨਾ ਲਾਈ ਜੀ। ਉਹਨਾਂ ਨੇ ਨਾਲ ਇੱਕ ਬਚਨ ਕਿਹਾ ਉਹਦੇ ਤੇ ਕਾਬੂ ਪਾਉਣਾ ਬਹੁਤ ਔਖਾ ਜਿਹਾ ਲੱਗਦਾ, ਪਰ ਦਾਤਾ ਮਿਹਰ ਕਰੇ। ਕਹਿਣ ਲੱਗੇ ਖੱਸੀ ਨਾ, ਗੁੱਸੇ ਵਿੱਚ ਆ ਕੇ ਨਾ ਬਾਣੀ ਪੜ੍ਹੀ, ਵਾਰ ਤਾਂ ਗੱਲਬਾਤ ਨਾ ਕਰੀ ਬਾਣੀ ਪੜ੍ਹਦਿਆਂ, ਮੰਦ ਪਾਉਣ ਨਾ ਹੋਵੇ, ਛਿੱਕਾ ਨਾ ਮਾਰੀ, ਡਕਾਰ ਨਾ ਮਾਰੀ, ਥੁੱਕ ਨਾ ਗੁਰੂ ਗ੍ਰੰਥ ਸਾਹਿਬ ਤੇ ਜਾਣ ਦੇਈ, ਤੇ ਅਰਦਾਸ ਕਰਕੇ ਐਂ ਸ਼ਾਂਤ ਹੋ ਕੇ अकाल के चरणों में ध्यान ला के गुरु ग्रंथ साहब का पाठ करी। उन्होंने इको कबित क्या उसे आप अगे तोरना है, कह लगे प्यारे अन्न को बंदेज बांध, आसन को साध बेस, गात को अलूल साध एक चाल लीजिए। पहला बचन उन्हें क्या सी, मैं इस करके क्योंकि वह कबित फिर दृढ़ हो जाए सानू, अन्न को बंदेज बांध आसन को साध बेस गात को अलूल सूद एक चाल लीजिए। फिर कह लगे चीत को नरोध कै प्रबोध कै प्रकाश प्रेम गादी ना बिछाए ना पर्यंक हाथ दीजिए। कह लगे खांसी क्रोध वार्ता जबाई और डकार शीक, हांसी सींद मत पौन थूक ना करीजिए, स्वांत की स्वभाव सो अकाल सो लगाए ध्यान है, ग्रंथ जी को प्यास पाठ प्यारे ऐसी पाठ कीजिए। इस तरीके न गुरु ग्रंथ साहब का पाठ करी। कल प्रकरण भाई साहब होना ने बड़ा ढुकवा रखिया सी कथा नलबाणी का, उस प्रकरण नूं अगे तोरने देखो असी गुरु ग्रंथ साहब का पाठ क्यों करना है। गुरु ग्रंथ साहब के पाठ तो बिना साडा गुजारा नहीं। धन गुरु ग्रंथ साहब की अमृत बाणी की है, वैसे ये विशा कई बारी इत्थे पिछा भी चले है, पर अज गुरुद्वारे का संबंध चले है कि सरबत गुरुद्वारियां दा, ते इत्थे बेनती अत करनी जरूरी है कि गुरु की बाणी जो है ये मेरे सतगुरु के हिरदे का प्रकाश है। इउं कह लवो कि गुरु की बाणी मेरे गुरु का हिरदा है, जां तीजे शब्द कह लीए कि सच जाणू गुरु का शब्द ही गुरु का अपना स्वरूप है। गुरु का हिरदा है, गुरु जी के हिरदे का प्रकाश है। गुरु की बाणी धन गुरु नानक साहब जी की अपने अंदर की आवाज है। वेखो बाणी असी पढ़ने हाँ, गुरु ग्रंथ साहब की बाणी विचों पढ़िए कि बाणी कृपा किन्नी कु करदी। पिछली बार अर्ज की सी हर तरह की बाणी बंदे दे उत्ते असर रखदी। वैसे बाणी का अखरी अर्थ हुंदा है आवाज, ते आप जी नूं ज्ञात होवे चार तरह की बाणी मनी गई। सतगुरु ने एक कृपालता की है सिख उत्ते, मैं पिछले दिन अर्ज की चार तरह की बाणी की असी व्याख्या जरूर करने हैं, पर हिंदुस्तान के जितने विद्वान ऋषि मुनि होए ने उन्होंने समझ ही चार बाणिया की पई है। बाबे नानक ने चारा की हद तोड़ के क्या कह लगे, ए ना क्या करके केवल चार बाणिया ने, हकीकत तेरे बाणिया इनिया ने जितों तक तेरी समझ ही नहीं पहुंची। चार खाणिया से चार बाणिया की सारे गल करते हैं। अज सवेरे भी बेनती की सी, हुण वो जिहड़ियां चार बाणिया ने बड़ी बारी गुरु ग्रंथ साहिब च आईयां ने, पर इहदा मतलब यह नहीं कि चार बाणिया ही अखीर बाणिया ने। साहब ने शब्द वरत्या केतियां खाणी केतियां बाणी केते पात नरेंद्र। हुण केतियां विच चार दी गल ही नहीं, कहिंदे ने इन्नियां कु बाणिया ने तेनों समझ बाणी दी चार दी पई। हुण मैं बेनती करनी है बाणी दा अर्थ है आवाज, असली बाणी कित्थे टिकी हुंदी। आम मनुख की बाणी एदी शुरुआत नाभी तो हुंदी, इहनू जोग मत ना मन्यो परा बाणी। उस तो बाद अगे आउंदी है पसंती बाणी, पसंती तो बाद तीजी बाणी आउंदी है मध्यमा बाणी, ते चौथी बाणी नूं कहा जांदा है बैखरी बाणी, जिहड़ियां चार बाणियां ने। हुण जिहड़ा साडा जीवन का मूल स्रोत है वह साडी नाभी तो शुरू होया है। जिस दिन मां दे उदर विच भी खुराक मिली, ते तुहानूं सब नूं पता है कि बच्चे नूं मां दे उदर विच किसे ने मूंह विच नाली ला के खुराक नहीं दित्ती। एक नाभी ऐसी सी जिन्हों बच्चे नूं मां दी खुराक विचों अपना जीवन अपनी खुराक मिलती थी। इस दी जिंदगी नाभी विच टिकी हुई बाणी, इस नूं कहा जांदा है परा बाणी। ते एक दिन मैं बेनती अगे भी कीती सी, कबीर जी ने जदों लावां दी गल कीती ना, उह कहिंदे मेरियां रब नाल लावां होईआं। कल भी शब्द कहा सी गुरुद्वारे खमरा व्याह जे कोबा, सतगुरु ने ते गुरद्वारे आउण दी बाणी विच उच्ची उच्ची तकीद कीती, कूह के कहा कि सतगुरु फुरमाया कारी इहो करे हो। कहिंदे ने गुरुद्वारे जा के पता तू की काम करना, कहन लगे गुरुद्वारे कोई कह साहब संभालियो, तेनू ये काम है बस गुरुद्वारे जाके साहब की संभाल करी। कबीर साहब ने उत्थे तो कही, कहिंदे ने कि आम तौर पर उस वेले प्रचलित सी कि अग बालनी वेदी के दुआले उन्होंने परिक्रमा करनिया, उत्थे मत सी सत फेरियां दी, ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਲਾਵਾਂ ਲਈਆਂ ਨੇ ਆਪਣੇ ਭਗਵਾਨ ਵਾਹਿਗੁਰੂ ਆਪਣੇ ਉਸ ਦੁਲਹੇ ਦੇ ਨਾਲ, ਉਹਨਾਂ ਸ਼ਬਦ ਦੁਲਾਂ ਵਰਤੇ, ਕਹਿਣ ਲੱਗੇ ਜਿਹੜੀਆਂ ਲਾਵਾਂ ਮੈਂ ਲਈਆਂ ਨੇ, ਕਹਿੰਦੇ ਨੇ ਉੱਥੇ ਨਾ ਬਾਹਰ ਦੀ ਵੇਦੀ ਨਹੀਂ, ਕਹਿੰਦੇ ਨੇ ਮੈਂ ਆਪਣੀ ਨਾਭੀ ਦੇ ਵਿੱਚ ਵੇਦੀ ਰੱਖੀ ਏ, ਤੇ ਜਿੱਥੋਂ ਮੇਰੀ ਬਾਣੀ ਸ਼ੁਰੂ ਹੋਣੀ ਹੈ, ਜਿੱਥੋਂ ਬੋਲ ਨਿਕਲਨੇ ਨੇ, ਮੈਂ ਬ੍ਰਹਮ ਗਿਆਨ ਦੇ ਮੰਤਰ ਉੱਥੇ ਪੜ੍ਹਨ ਲੱਗ ਪਿਆ, ਕਿਉਂਕਿ ਪਰਾ ਬਾਣੀ ਵਿੱਚ ਪਹੁੰਚਦੀ ਕੇਵਲ ਬ੍ਰਹਮ ਗਿਆਨੀ, ਉਸ ਬਾਣੀ ਤੱਕ ਬ੍ਰਹਮ ਗਿਆਨੀ ਦੀ ਰਸਾਈ ਹੈ। ਉਹਨਾਂ ਸ਼ਬਦ ਵਰਤੇ ਨੇ ਨਾਭ ਕਮਲ ਮੈਂ ਬੇਦੀ ਰੱਖ ਲੇ, ਕਿ ਅੰਦਰ ਦੀ ਜਿਹੜੀ ਪਰਾ ਬਾਣੀ ਉੱਥੇ ਬੇਦੀ ਰਚੀਏ, ਵਿਆਹ ਦਾ ਸਮਾਨ ਇਕੱਠਾ ਕੀਤਾ। ਨਾਭ ਕਮਲ ਮੈਂ ਬੇਦੀ ਰੱਖ ਲੇ, ਬ੍ਰਹਮ ਗਿਆਨ ਉਚਾਰਾਂ, ਤੇ ਜਦੋਂ ਬ੍ਰਹਮ ਗਿਆਨ ਦੇ ਮੰਤਰ ਪੜ੍ਹੇ, ਰਾਮ ਰਾਏ ਸੋ ਦੁਲਹੋ ਪਾਇਓ ਅਸ ਵਡ ਭਾਗ ਹਮਾਰਾ, ਕਹਿੰਦੇ ਨੇ ਮੈਨੂੰ ਪਰਮਾਤਮਾ ਦੁਲਹਾ ਬਣ ਮਿਲਿਆ, ਜਿਹਦੇ ਚਾਰ ਚਪੇਰੇ ਉਸ ਬੇਦੀ ਦੇ ਸੀ, ਪਰਕਰਮਾ ਕਰਕੇ ਰੱਬ ਨਾਲ ਲਾਵਾਂ ਲਈਆਂ। ਮੈਂ ਜਿਹੜੀ ਬੇਨਤੀ ਕਰਨੀ ਹੈ ਕਿ ਪਾਠ ਕਰਨ ਵਾਲੇ ਵਿਸ਼ੇ ਵੱਲੋਂ ਨੇ ਚਾਰ ਤਰ੍ਹਾਂ ਦੀ ਬਾਣੀ ਸੀ। ਦੇਖੋ ਪਰਾ ਬਾਣੀ ਹੈ, ਕੋਈ ਵੀ ਬੰਦਾ ਬੋਲਦਾ ਇਹ ਸਰੀਰ ਦਾ ਸਿਸਟਮ ਹੈ, ਇਹਨੂੰ ਇਸ ਕਰਕੇ ਚੀ ਨਿੰਦ ਨਾ ਦਈਏ, ਸਾਡਾ ਇੱਕ ਸੁਭਾਅ ਬਣ ਚੁੱਕਿਆ। ਮੈਂ ਇਸ ਕਰਕੇ ਰੋਜ਼ ਬੇਨਤੀ ਕਰਨਾ ਕਿ ਅਧੂਰੇ ਗਿਆਨ ਨੇ ਸਾਡੇ ਅੰਦਰ ਦੇ ਪੱਲੇ ਕੁਛ ਵੀ ਨਹੀਂ ਰਹਿਣ ਦਿੱਤਾ। ਹੁਣ ਦੇਖੋ ਜਦੋਂ ਅਸੀਂ ਬੋਲਦੇ ਹਾਂ, ਦੋ ਤਰ੍ਹਾਂ ਦੀ ਹਵਾ ਸਿਆਣੇ ਸੱਜਣਾ ਨੇ ਮੰਨੀ, ਵੈਸੇ ਤੇ ਪਵਨ ਅਨੇਕਾਂ ਤਰ੍ਹਾਂ ਦੀ ਸਰੀਰ ਦੇ ਵਿੱਚ, ਪਰ ਸਿਆਣੇ ਕਹਿੰਦੇ ਨੇ ਇੱਕ ਨਾਭੀ ਤੋਂ ਉੱਪਰ ਪੌਣ ਹੈ ਜਿਹੜੀ ਬ੍ਰਹਮ ਗਿਆਨ ਦੀ ਦਾਤੀ ਬਣ ਸਕਦੀ ਹੈ। ਹੁਣ ਇਹ ਜਦੋਂ ਵੀ ਅਸੀਂ ਬੋਲਦੇ ਹਾਂ, ਸਾਡੇ ਸਵਾਸ ਨਾਭੀ ਤੋਂ ਸ਼ੁਰੂ ਹੁੰਦਾ ਤੇ ਜ਼ਬਾਨ ਤੱਕ ਆਉਂਦਿਆਂ ਉਹਨਾਂ ਅੱਖਰਾਂ ਨੂੰ ਅਸੀਂ ਜਨਮ ਦੇ ਦਿੰਦੇ ਹਾਂ। ਮੇਰੇ ਸਾਹਿਬ ਕਹਿੰਦੇ ਨੇ ਇਸ ਕੇ ਚਾਰ ਤਰ੍ਹਾਂ ਦੀ ਬਾਣੀ, ਤੇ ਜੇਕਰ ਜੇ ਕੋਈ ਵੀ ਬਾਣੀ ਸੁਣੀਏ, ਹਰ ਬਾਣੀ ਦੀ ਆਪੋ ਆਪਣੀ ਤਸੀਰ ਹੈ। ਜਦੋਂ ਕੋਈ ਬੰਦਾ ਕਬੋਲ ਬੋਲਦਾ ਹੈ, ਫਿੱਕੇ ਬੋਲ ਬੋਲਦਾ ਹੈ, ਉਹਦੀ ਬਾਣੀ ਸੁਣਦੇ ਨਾਲ ਅੰਦਰ ਦੇ ਖੂਨ ਦਾ ਦੌਰਾ, ਅੰਦਰ ਦੇ ਸਰੀਰ ਦੇ ਅੰਗਾਂ ਦੀ ਹਰਕਤ ਵੀ ਤਬਦੀਲੀ ਆਉਂਦੀ ਹੈ, ਤੇ ਜਦੋਂ ਕੋਈ ਰੱਬ ਦੀ ਬਾਣੀ ਬੋਲਦਾ ਉਦੋਂ ਅੰਦਰ ਨੂੰ ਟਿਕਾ ਮਿਲ ਜਾਂਦਾ। ਬਾਣੀ ਦੀ ਤਸੀਰ ਐਸੀ ਹੈ। ਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ, ਕਿਉਂਕਿ ਤੇਰੀ ਬਾਣੀ ਬੋਲਣ ਦੇ ਨਾਲ ਕਿਸੇ ਦੇ ਅੰਦਰ ਦੇ ਟੁਕੜੇ ਹੋ ਸਕਦੇ। ਜੇ ਕੋਈ ਬਾਣੀ ਬੋਲੇ ਅੰਦਰ ਦੇ ਟੁਕੜੇ ਹੋ ਸਕਦੇ ਨੇ, ਤੇ ਜਦੋਂ ਸਿੱਖਾ ਬਾਬੇ ਨਾਨਕ ਦੀ ਭਗਤਾਂ ਦੀ ਬਾਣੀ ਪੜ੍ਹੇਗਾ, ਤੇਰਾ ਟੁਕਿਆ ਟੁਕੜੇ ਹੋਇਆ ਅੰਦਰ ਪਰਤ ਕੇ ਫਿਰ ਟਿਕ ਜਾਵੇਗਾ। ਸ਼ਬਦ ਵਰਤੇ ਕਿ ਇੱਕ ਫਿੱਕਾ ਨਾ ਗੱਲ ਆਏ ਸਭ ਨਾ ਮੈਂ ਸੱਚਾ ਧਣੀ, ਖਿਆਓ ਨਾ ਕਈ ਥਾਏ ਮਾਨਕ ਸਭ ਅਮੋਲ ਮਈ। ਜੇ ਫਿੱਕਾ ਬੋਲੇਗਾ ਮਨ ਵੀ ਟੁੱਟੇਗਾ ਤੇ ਤਨ ਵੀ ਪੀੜਾ ਨਾਲ ਟੁੱਟੇਗਾ। ਸ਼ਬਦ ਵਰਤੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਦੋਨਾਂ ਤੇ ਅਸਰ ਹੁੰਦਾ। ਦੇਖੋ ਹਜ਼ੂਰ ਨੇ ਕਿਹਾ ਕਿ ਸਿੱਖ ਨੇ ਜੇ ਪਾਰ ਹੋਣਾ ਹੈ ਤੇ ਉਹ ਆਉਂਦਿਆਂ ਸਾਰ ਗੁਰਦੁਆਰੇ ਜੇ ਪਾਠ ਹੁੰਦਾ ਹੈ ਤੇ ਪਾਠ ਨੂੰ ਸੁਣੇ। ਹੁਣ ਪਾਠ ਕਰਨ ਦੇ ਤਰੀਕੇ ਆਪੋ ਆਪਣੇ ਨੇ। ਪਹਿਲਾਂ ਸਾਨੂੰ ਇੱਕ ਭਰੋਸਾ ਹੋ ਜਾਏ ਕਿ ਜਿਸ ਸ਼ਬਦ ਨੂੰ ਜਿਸ ਬਾਣੀ ਨੂੰ ਅਸੀਂ ਸੁਣਨੇ ਪਏ ਹਾਂ ਇਹ ਬ੍ਰਹਮ ਗਿਆਨ ਬਾਣੀ, ਬ੍ਰਹਮ ਗਿਆਨ ਦੀ ਦਾਤੀ ਹੈ। ਦੇਖੋ ਬਹੁਤ ਸਾਰੇ ਪ੍ਰਮਾਣ ਬਾਣੀ ਵਿੱਚੋਂ ਮਿਲਦੇ ਨੇ, ਜਿੱਥੇ ਹਜ਼ੂਰ ਨੇ ਬਾਣੀ ਦੀ ਉਪਮਾ ਵੀ ਸ਼ਬਦ ਉਚਾਰਨ ਕੀਤੇ ਨੇ। ਬੇਨਤੀ ਕਰਾਂ, ਕੱਲ ਭਾਈ ਸਾਹਿਬ ਉਹਨਾਂ ਦੇ ਕਵਿਤ ਪੜ੍ਹਿਆ ਸੀ, ਭਾਈ ਸਾਹਿਬ ਨੇ ਕੀਰਤਨ ਵਿੱਚ ਗਾਇਨ ਕੀਤਾ ਸੀ। ਉਸ ਕਵਿਤ ਵਿੱਚ ਭਾਈ ਗੁਰਦਾਸ ਨੇ ਕੋਈ ਗੱਲ ਰਹਿਣ ਹੀ ਨਹੀਂ ਦਿੱਤੀ। ਕਹਿੰਦੇ ਨੇ ਕਿਹੜੀ ਦੁਨੀਆਂ ਦੀ ਦਾਤ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ। ਗੁਰਦੁਆਰੇ ਜਾਣਾ ਹੈ, ਜੇ ਤੈਨੂੰ ਪਦਾਰਥ ਚਾਹੀਦੇ ਨੇ ਤਾਂ ਬਾਣੀ ਦੀ ਟੇਕ ਲਈ, ਜੇ ਤੈਨੂੰ ਰੱਬ ਚਾਹੀਦਾ ਤਾਂ ਬਾਣੀ ਦੀ ਟੇਕ ਲਈ, ਜੇ ਤੂੰ ਕਾਰਜ ਰਾਸ ਕਰਾਉਣੇ ਚਾਹੁੰਦਾ ਤਾਂ ਬਾਣੀ ਦੀ ਟੇਕ ਲਈ, ਸੱਚ ਜਾਣੀ ਤੇਰੇ ਤਨ ਨੂੰ ਰੋਗ ਲੱਗ ਜਾਏ ਜੇ ਅਰੋਗਤਾ ਚਾਹੁੰਦਾ ਤਾਂ ਬਾਣੀ ਦੀ ਟੇਕ ਲਈ। ਬਾਣੀ ਤਾਂ ਬ੍ਰਹਮ ਗਿਆਨ ਦੀ ਦਾਤੀ ਕੇਵਲ ਨਹੀਂ, ਹਰ ਦਾਤ ਸਾਨੂੰ ਬਾਣੀ ਵਿੱਚੋਂ ਮਿਲਦੀ ਹੈ। ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ ਗੁਰੂ ਕੇ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚਾਰ ਤਰੀਕਿਆਂ ਨਾਲ ਉਚਾਰਨ ਕੀਤੀ ਗਈ, ਤੇ ਜਦੋਂ ਅਸੀਂ ਬਾਣੀ ਪੜ੍ਹੀਏ ਕਦੀ ਇਹਨਾਂ ਤਰੀਕਿਆਂ ਨੂੰ ਬਾਣੀ ਪੜ੍ਹਦਿਆਂ ਆਪਾਂ ਅਪਣਾ ਸਕੀਏ। ਇੱਕ ਤਰੀਕਾ ਖਾਸ ਕਰਕੇ ਉਹ ਮੈਂ ਬੇਨਤੀ ਕਰਨਾ ਹੀ ਚਾਹੁੰਦਾ ਬਾਣੀ ਪੜ੍ਹਦੀ। ਦੇਖੋ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਸੀ, ਜੇ ਅਸੀਂ ਕਹਿੰਦੇ ਹਾਂ ਵੀ ਸਾਡਾ ਬਾਣੀ ਤੋਂ ਬਿਨਾਂ ਗੁਜ਼ਾਰਾ ਹੋ ਜਾਏਗਾ, ਪਰ ਦੁੱਖ ਖੇਦ ਇਸ ਗੱਲ ਦਾ ਹੈ ਕਿ ਬਹੁਤ ਘੱਟ ਸੱਜਣ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਆਪ ਕਰਦੇ, ਬਹੁਤ ਘੱਟ ਮਿਲਣਗੇ। ਜੇ ਕਰਦੇ ਨੇ ਤੇ ਅੰਦਰ ਦਾ ਟਿਕਾ ਉਹਨਾਂ ਨਹੀਂ ਬਣਦਾ। ਪਹਿਲੀ ਗੱਲ ਤੇ ਕਰਦੀ ਕੋਈ ਨਹੀਂ, ਕਈ ਐਸੇ ਸੱਜਣ ਹੋਣਗੇ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਗੁਰੂ ਜੀ ਦਾ ਰੁਮਾਲ ਚੁੱਕ ਕੇ कभी अपने बीबिया नाल देख के शब्द नू अपने मुंह तो हुक्मनामा भी नहीं बोलिया होना। देखो फिर आप गुरु ग्रंथ साहब नू कहने बाणी मेरा गुरु है, तो गुरु के नेड़े बंदा कभी एक घड़ी भी नहीं बैठा। तो मैं अज एक गुरमुखा नू बेनती कर रहा था, क्योंकि जो कथा जी करनी हो सारा दिन पुरने उठते हैं। मैं कहना कि मरण तो बाद सहज पाठ कराने कि सिखा कभी तेरी जिंदगी की मर्यादा बन जाए कि तेरा एक सहज पाठ तू अपना हर वरी संपूर्ण रखें। बस एक गल कह दे भी मेरे जिंदगी का मैं मौत का पाठ अपना आप कर चुका वा, जदों मेरी मौत हो वे आ एक श्लोक नौवे महल्ले दे पढ़ दिया जी, मैं अपने हथी आप गुरु की बाणी पढ़ चलिया सेवा कर चलिया। हुण उह किवें तरीका बनी, तरतीब बनानी है ना। हुण कहां भी जिहड़ा आज पाठ रख दिता है कि ये 25 साल 30 साल बाद जदों भी बंदे ने जाना है, नहीं, मैं एक तरतीब बनाना होना। वैसे अपनी जिंदगी का तजर्बा दाता मेर करे मैनू मैं तो बचाए खौं तो, मैनू अज इस करके कहना पै गया है कि सहज पाठ करदे आ जे परदेश विच भी घूमने आ ते गुरु हर थां ते सानू मिलदा है। अपने सहज पाठ नू पन्ने नू लिख के उस कागज से अपनी जेब विच रखो, जिथे गुरु ग्रंथ साहब का सरूप मिले उसे पाठ करो। तो मैं यत्न करना हुना एक पाठ करके संपूर्ण रखे, जिमें हुण एक होया पिया है ते जे कल नू बंदा चलाना कर जाए घट्टो घट इस बिरती नाल कीता होवे दाता कि अपन हथी अपना आपे ही काशवारी। उस पाठ का भोग जदों पाणा उदो एक पाठ सहज होर तैयार किया हो, जेड़ा पहला किया भोग पा दियो, अगला पाठ फिर उत्थे रख दियो, क्योंकि एक पाठ जेड़ा वह अपनी जिंदगी विच कीता होना चाहिए। वैसे इनू यह ना समझियो कि मर्यादा ठोस ने, तो मैं कहना आपो अपना सुभाए गुरु नू प्यार करन दा वह पाठ किया हो। नौवें महले के शलोक पढ़े बंदा पिछों ये पता लग जाए कि सतगुरु मेहर करे। तो जदों आप किसी के चलाने वेले पाठ करने हैं ना, कभी देखे उदो अंदर किन्ना कु टिकदा है, उदो अंदर इन्ना कु टिकदा है भी वो रह नहीं। आपां रहना नहीं मना, क्योंकि असी तां याद भी होर तरीकों नाल करनी। मैं पिछली वारी एक बेनती की सी कि तीन थावां ते गुरु ग्रंथ साहिब विच ना मेरे दाते ने अपने सज्जना नूं चेते कीता है, ते चेते करके उन्हां अखां भी भरियां ने। ते चेते करन तों बाद एक गल कहीए सज्जनो, मैं तुहानूं इस करके नहीं चेते करदा तुसी चले गए ते मोह वे कहिंदे, मैं इस करके चेते करना तुसी चले गए ते मेरी वारी आउंदी पई। देखो पहला वचन असी गुरु नानक साहब का पढ़ने, ये शब्द हुंदा सज्जन मेरे रंगले जाए सुते जीरा, चेते कीता है। हुण अगली तो कह नहीं क्या तुहानूं चेते करना, कहिंदे मैं तुहानूं जे चेते करना ते मैं किहड़ा टिके रहना, हम की बनिया डुमनी। हुण डुमनी का अखरी अर्थ हुंदा दोमनी दुबदा विच, हम की बनिया डुमनी रोवां चीनी बाण, चीनी बाण दा अर्थ मैं ताहा नहीं मारदा। चीनी बाण दा अर्थ हुंदा कदी बच्चे नूं रोंदिया तकियो, उहनूं थोड़ा जिहा कोई दबका मारे ना दबाए, वह अपने बुल्लां नूं मीट के अंदर अंदर रोई जांदा है, पर उहदियां अक्खां दा पाणी कहिंदा चीनी बाण प्यार हुंदा, रौला नहीं पाउंदा, अंदर अंदर छेक निकलता पिया है, रोवां चीनी बाण हम भी वंजा डुमनी। ते बाबा फरीद जी ने अपने मापे चेते कीते, कहन लगे देख फरीद अज कबर कोलो निकलिया है। ते मैं कल बेनती की सी, उस फकीर ने बड़ी ठोक के मुसलमान शरीयत की गल की गुरु ग्रंथ साहब, वह कहने देख फरीद अज कबर कोलो लंघने मां बाप सुते पे ने, ते कदी यही अम्मा यही अब्बा सन जेड़े एक खिन भी तेरे तो दूर नहीं सन जांदे, बस इन्हां दी कबर ते खलो के इको गल चेते रखी, इस कठोर मन नूं किते पगला लै, ओह रह नहीं चले गए ने, तू उन्हां नूं तोरिया है ते पिछो तेरी संतान हुंदी पई है, उन्हां ने तेनूं कबरां तक तोरनवा। शब्द वरते कि किथे तेंडे मापिया जिन्नी तू जनियो है तैं पास्यो ओ लभ गए। हुण अगली टोके तू अजे ना पतीणियो, तेनूं अजे भी समझ नहीं पई तू पतीजिया ने तू चले जाने। हुण तीजा प्रमाण है बाबे रविदास दा, उन्हां ने जीवन साथी नूं चेते कीता। जीवन साथी तो मुराद कोई मित्र दोस्त, कहन लगे संग चलत है अगली टोके खम पी चलना, जे नाल जांदे पए ने आपां जाना ने, संग चलत है खम पी चलना दूर गवन सिर उपर मरना। कहिंदे ने इह तां हर इक ते आउणा है सर पर संसार तो जाने, ਖਰ ਮੈਂ ਬੇਨਤੀ ਕਰਾਂ ਕਿ ਪਾਠ ਕਿਤੇ ਆਪ ਕਰਨ ਦੀ ਜਾਚ ਆ ਜਾਏ। ਕੱਲ ਬੇਨਤੀ ਕੀਤੀ ਸੀ, ਸੰਥਿਆ ਤੋਂ ਬਿਨਾਂ ਪਾਠ ਨਹੀਂ ਆਉਂਦਾ, ਉਸਤਾਦ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਸਿੱਖੀ ਜਾਂਦੀ। ਭਾਈ ਸਾਹਿਬ ਜਦੋਂ ਕੀਰਤਨ ਕਰਦੇ ਨੇ, ਇਹਨੂੰ ਖੁਸ਼ਾਮਦ ਨਾ ਸਮਝਿਓ, ਹਕੀਕਤ ਜੇ ਕਿ ਸਿਰਫ ਇੱਕ ਪਾਸਾ ਕੇਵਲ ਤਾਂ ਕੇਵਲ ਸ਼ਬਦ ਵੱਲ ਧਿਆਨ ਰੱਖ ਕੇ ਤੁਰੋ ਤੇ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੇ ਨੇ। ਘਾਲਣਾ ਤੋਂ ਬਿਨਾਂ ਕਦੀ ਵੀ ਕੋਈ ਮੰਜ਼ਿਲ ਨਹੀਂ ਮਿਲਦੀ ਹੁੰਦੀ। ਦੇਖੋ ਪਾਠ ਕਰਨਾ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾਲਤਾ ਕੀਤੀ, ਕਹਿੰਦੇ ਨੇ ਕਿ ਜੇ ਤੂੰ ਪਾਠ ਕਰਨਾ ਚਾਹੁੰਦਾ ਹੈ ਤੇ ਇਹ ਗੱਲ ਕਦੀ ਨਾ ਭੁੱਲੀ ਕਿ ਪਾਠ ਤੋਂ ਬਿਨਾਂ ਤੇਰਾ ਗੁਜ਼ਾਰਾ ਕੋਈ ਨਹੀਂ ਹੋਣਾ। ਰੋਜ਼ ਅਸੀਂ ਬਚਨ ਪੜ੍ਹਨੇ ਹਾਂ ਤੇ ਗੁਰੂ ਅਰਜਨ ਸਾਹਿਬ ਕਹਿ ਕੇ ਗਏ ਗੁਰਦੁਆਰੇ ਆਏ ਤੇ ਮੈਂ ਤੇਰੇ ਵਾਸਤੇ ਭੋਜਨ ਪਰੋਸੇ। ਜਿਸ ਦਿਨ ਗੁਰਦੁਆਰੇ ਦੀ ਵਿਚਾਰ ਸ਼ੁਰੂ ਹੋਈ ਸੀ ਉਦਨ ਕਿਹਾ ਸੀ ਲੰਗਰ ਚੱਲਾ ਗੁਰ ਸ਼ਬਦ ਹਰ, ਤੇ ਮੇਰੇ ਗੁਰੂ ਅਰਜਨ ਸਾਹਿਬ ਦੇ ਵੇਲੇ ਆਉਂਦਿਆਂ ਤੱਕ ਇਸ ਥਾਲ ਨੂੰ ਪਰੋਸ ਕੇ ਪੱਕਾ ਹੀ ਰੱਖ ਦਿੱਤਾ। ਕਹਿਣ ਲੱਗੇ ਇਸ ਥਾਲ ਵਿੱਚ ਮੈਂ ਤਿੰਨ ਕੀਮਤੀ ਦਾਤਾ ਰੱਖ ਚੱਲਿਆ ਵਾਂ ਤੇ ਮੈਂ ਉੱਤੇ ਮੁੰਦ ਕੇ ਚੱਲਿਆ। ਮੁੰਦਣ ਦਾ ਅਰਥ ਹੁੰਦਾ ਸਟੈਂਪ ਲਾਉਣਾ, ਮੋਹਰ ਲਾ ਕੇ ਚੱਲਿਆ। ਇਹਦੇ ਵਿੱਚ ਸੱਤ ਹੈ, ਇਹਦੇ ਵਿੱਚ ਸੰਤੋਖ ਹੈ, ਇਹਦੇ ਵਿੱਚ ਨਾਮ ਅੰਮ੍ਰਿਤ ਦੀ ਵਿਚਾਰ ਹੈ। ਪਰ ਇੱਕ ਗੱਲ ਮੇਰੀ ਅੱਜ ਸੁਣ ਲੈ, ਜੇ ਸਿੱਖ ਦੇ ਘਰ ਪੈਦਾ ਹੋਵੇਗਾ ਤੇ ਕਰੋੜਾਂ ਜਨਮਾਂ ਤੋਂ ਬਾਅਦ ਵੀ ਤੇਰਾ ਗੁਜ਼ਾਰਾ ਤਾਂ ਹੋਣਾ ਜੇ ਸ਼ਬਦ ਦਾ ਭੋਜਨ ਖਾਏਗਾ। ਇਸ ਭੋਜਨ ਤੋਂ ਬਿਨਾਂ ਕਦੀ ਕਿਸੇ ਦਾ ਉਧਾਰ ਹੋ ਹੀ ਨਹੀਂ ਸਕਦਾ, ਇਹ ਭੋਜਨ ਖਾਣਾ ਪੈਣਾ ਬਾਣੀ ਦਾ। ਹਜ਼ੂਰ ਨੇ ਸ਼ਬਦ ਵਰਤੇ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸੱਤ ਸੰਤੋਖ ਵਿਚਾਰੋ। ਹੁਣ ਕਈ ਸੱਜਣ ਵਿਚਾਰੋ ਨੂੰ ਤੀਜਾ ਅਰਥ ਲੈਂਦੇ ਨੇ ਕਿ ਵਿਚਾਰ ਪਈ। ਡਾਕਟਰ ਤਾਰਨ ਸਿੰਘ ਹੋਣਾ ਨੇ ਅਰਥ ਕੀਤੇ ਨੇ ਸੱਤ ਦੀ ਵਿਚਾਰ, ਸੰਤੋਖ ਦੀ ਵਿਚਾਰ ਤੇ ਨਾਮ ਅੰਮ੍ਰਿਤ ਦੀ ਵਿਚਾਰ। ਇਹ ਭੋਜਨ ਪਿਆ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸਧਾਰੂ। ਮੈਂ ਕਹਿੰਦਾ ਦਾਤਾ, ਤੁਸੀਂ ਇਹ ਨਹੀਂ ਕਿਹਾ ਕਿ ਇਹ ਭੋਜਨ ਕੇਵਲ ਇਸ ਫਿਰਕੇ ਦੇ ਲੋਕ ਛਕਣ? ਕਹਿਣ ਲੱਗੇ ਸਭ ਕੋਈ ਵੀ ਇਸ ਭੋਜਨ ਨੂੰ ਛਕੇਗਾ ਤੇ ਰੋਟੀ ਖਾਂਦਿਆਂ ਕਦੀ ਅੰਨ ਕਹੇਗਾ ਮੈਂ ਗੋਰੇ ਦੀ ਭੁੱਖ ਨਹੀਂ ਦੂਰ ਕਰਨੀ, ਅੰਨ ਕਹੇਗਾ ਮੈਂ ਕਾਲੇ ਦੀ ਭੁੱਖ ਨਹੀਂ ਦੂਰ ਕਰਨੀ, ਕਦੀ ਪਾਣੀ ਕਹੇਗਾ ਇਹਨਾਂ ਲੋਕਾਂ ਦੀ ਮੈਂ ਪਿਆਸ ਨਹੀਂ ਬੁਝਾਣੀ। ਅੰਨ ਪਾਣੀ ਸਰਵ ਵਿਆਪਕ ਸੱਚਾਈ ਏ, ਜੋ ਪੀਏਗਾ ਉਹਦੀ ਪਿਆਸ ਬੁਝੇਗੀ, ਜੋ ਖਾਏਗਾ ਉਹਦੀ ਭੁੱਖ ਜਾਏਗੀ। ਗੁਰੂ ਕੇ ਸਿੱਖੋ, ਜਿਹੜਾ ਵੀ ਬਾਣੀ ਨੂੰ ਪੜ੍ਹੇਗਾ ਬਾਣੀ ਦਾ ਭੋਜਨ ਛਕੇਗਾ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਯਕੀਨ ਨਾਲ ਕਹਿਣਾ ਕਿ ਤੇਰਾ ਉਧਾਰ ਜ਼ਰੂਰ ਹੋਵੇਗਾ। ਸਾਹਿਬ ਨੇ ਸ਼ਬਦ ਵਰਤੇ ਕਿ ਥਾਲ ਵਿੱਚ ਤਿੰਨ ਵਸਤੂ ਪਈ, ਉਹ ਸਭ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਖਾ ਲਈ ਤੇ ਪਰਤ ਕੇ ਖਾਣ ਤੋਂ ਬਾਅਦ ਅਰਦਾਸ ਕਰੀ ਦਾਤਾ ਮੈਨੂੰ ਪਹਿਚਾਣ ਦੀ ਜਾਚ ਆ, ਜਿਹੜਾ ਮੈਂ ਖਾਇਆ ਹੈ ਨਾ ਇਹਨੂੰ ਮੈਂ ਕਿਤੇ ਲੋਕਾਂ ਦੇ ਸਾਹਮਣੇ ਨਮੈਸ਼ ਨਾ ਲਾ ਕੇ ਬਹਿ ਜਾ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਤੇ ਅਗਲਾ ਬਚਨ ਕਿਹਾ ਪਾਠ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ, ਇਹ ਵਸਤ ਤਜੀ ਨਾ ਜਾਈ। ਇਹ ਕਿੰਨਾ ਕੁ ਚਿਰ ਕਰੀਏ? ਕਹਿਣ ਲੱਗੇ ਨਿਤ ਨਿਤ ਰੱਖ ਉਧਾਰੋ, ਨਿਤ ਨੇ ਬਣਾਉਣੇ ਵੀ ਰੋਜ਼ ਤੂੰ ਇਸ ਪਾਠ ਨੂੰ ਕਰਨੇ ਕਰਨਾ, ਰੋਜ਼ ਭੋਜਨ ਛਕਣਾ, ਨਿਤ ਨਿਤ ਰੱਖ ਉਧਾਰੋ। ਕਿ ਗੁਰਦੁਆਰੇ ਵਿੱਚ ਆ ਕੇ ਖਿਮਾ ਕਰਿਓ, ਮੈਂ ਕਿਸੇ ਤੇ ਕਟਾਕਸ਼ ਨਹੀਂ ਕਰਨਾ। ਕਿੰਨੇ ਕੁ ਸੱਜਣ ਨੇ ਜਿਹੜੇ ਘਰਾਂ ਵਿੱਚ ਕਰਦੇ ਨੇ ਉਹਨਾਂ ਦੇ ਚਰਨਾਂ 'ਚ ਨਮਸਕਾਰ, ਕਿੰਨੇ ਕੁ ਸੱਜਣ ਨੇ ਜਿਹੜੇ ਰੋਜ਼ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਨੇਮ ਨਾਲ ਪਾਠ ਕਰਦੇ ਨੇ ਜਾਂ ਦੋ ਚਾਰ ਪਤਰੇ ਸੁਣਦੇ, ਕੀ ਭੋਜਨ ਛਕਦੇ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਪਿਆਰੇ ਨਿਤ ਨਿਤ ਰੱਖ ਉਧਾਰੋ, ਤੇ ਫਿਰ ਹੋਵੇਗਾ ਪਤਾ ਕੀ? ਸੰਸਾਰ ਹਨੇਰਾ ਹੈ ਤੇ ਹਨੇਰੇ ਵਿੱਚ ਕਿਸੇ ਚਾਨਣ ਵਾਲੇ ਦਾ ਲੜ ਪਕੜ ਲਈ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਹੁਣ ਬਾਣੀ ਚਾਰ ਤਰੀਕਿਆਂ ਨਾਲ, ਤੇ ਮੈਂ ਜਿਹੜੀ ਵਿਚਾਰ ਕਰਨਾ ਇਹਨੂੰ ਦਾਵਾ ਅਖੀਰਲਾ ਨਾ ਸਮਝਿਓ ਕਿ ਚਾਰ ਤਰੀਕੇ ਕਹਿ ਰਹੇ ਤੇ ਇਹੀ ਚਾਰ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਸਿੱਖਾਂ, ਪਹਿਲੀ ਗੱਲ, ਕੁਝ ਸ਼ਬਦ ਐਸੇ ਨੇ ਜਿਹੜੇ ਮੇਰੇ ਦਾਤੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਹੋ ਕੇ ਬੋਲਦੀ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਮੇਰਾ ਗੁਰੂ ਰੂਪ ਹੋ ਕੇ ਬੋਲਦਾ ਹੈ ਸਾਰੀ ਗੁਰਬਾਣੀ, ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਜਗਿਆਸੂ ਹੋ ਕੇ ਗੁਰੂ ਬੋਲਦਾ, ਤੇ ਕੁਝ ਸ਼ਬਦ ਐਸੇ ਨੇ ਪਾਠ ਕਰਦਿਆਂ ਚੇਤੇ ਰੱਖੀ, ਕਿਤੇ ਮਨ ਪਾਪੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪਾਪੀਆਂ ਦੀ ਅਗਵਾਈ ਵੀ ਕਰ ਜਾਂਦਾ। ਹੁਣ ਬਾਣੀ ਵਿੱਚੋਂ ਚਾਰੇ ਪ੍ਰਮਾਣ ਅਰਜ ਕਰਨੇ ਨੇ, ਰੱਬ ਹੋ ਕੇ ਕਿੱਥੇ ਬੋਲਦੇ ਨੇ? ਤੇ ਤੁਸੀਂ ਕਹੋਗੇ ਬਾਣੀ ਤਾਂ ਸਾਰੀ ਰੱਬੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਰਸਰੀ ਤੋਂ ਲੈ ਕੇ ਪੂਰੇ ਬ੍ਰਹਮ ਗਿਆਨ ਤੱਕ ਰੱਬ ਤੱਕ ਪਹੁੰਚਣ ਵਾਲੇ ਵੱਖ ਵੱਖ ਅਵਸਥਾਵਾਂ ਦੇ ਸਾਰੇ ਸ਼ਬਦ ਨੇ। ਹੁਣ ਜੇ ਕਹੀ ਜੀ ਉੱਥੇ ਆ ਸੁੱਖ, ਕਹੀ ਤੇ ਇੱਥੇ ਆ ਗਈ, ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਰਤਨਾ ਨੂੰ ਨਾਮ ਜਪਿਆ ਕਰੋ, ਤੇ ਰੋਜ਼ ਕਹਿੰਦੇ ਨੇ ਬਾਰੰਗ ਬਾਰ ਬਾਰ ਪ੍ਰਭ ਜਪੀਐ ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ ਆ ਗਿਆ ਜੀ ਕੈ ਸੰਗ ਕਾਮ, ਜੇਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਰਸਨਾ ਨਾਲ ਨਾਮ ਜਪ। ਅੱਗੇ ਕਹਿੰਦੇ ਰੋਜ਼ ਰਸਨਾ ਨਾਲ ਨਾ ਜਪਿਆ ਕਰ, ਬਿਨ ਜੇਵਾ ਜੋ ਜਪੈ ਹਿਆਏ ਸਵਾਲ ਤਾਂ ਤੇਰੀ ਜ਼ਬਾਨ ਬੰਦ ਹੋ ਜਾਏ ਤੇ ਹਿਰਦੇ ਵਿੱਚ ਨਾਮ ਚੱਲੇ। ਕੀ ਅਗਲੀ ਵਕਫਾ ਨੇ, ਜਦੋਂ ਕਹਿਣ ਲੱਗੇ ਹੁਣ ਹਿਰਦੇ ਵਿੱਚ ਨਹੀਂ ਸਵਾਦ ਪਾਏ, ਨਾਮ ਤੇਰੇ ਕੰਨਾਂ ਵਿੱਚ ਪਏ ਤੇ ਤੇਰੇ ਰੋਮ ਰੋਮ ਵਿੱਚ ਨਾਮ ਦੀ ਚਰਨਾਰ ਛਿੜੇ, ਕਿਤੇ ਇਸ ਅਵਸਥਾ ਤੇ ਪਹੁੰਚੀ ਗੁਰਮੁਖ ਰੋਮ ਰੋਮ ਹਰ ਧਿਆਵੇ। ਤੇ ਕੱਲੀ ਰੋਮ ਰੋਮ ਖਿਰਦਾ ਤੇ ਰਸਨਾ ਕੱਲੇ ਸਰੀਰ ਦੀ ਗੱਲ ਹੈ ਨਾ, ਕਹਿਣ ਲੱਗੇ ਇਸ ਤੋਂ ਅੱਗੇ ਨਿਕਲੀ ਰੱਬ ਮੇਰ ਕਰੇ ਜੇ ਆਪਣੇ ਸਰੀਰ ਵਿੱਚੋਂ ਸੁਣੇ, ਤੇ ਜਿਹੜੇ ਆ ਚਿੜੀਆਂ ਕਾਂ ਬੋਲਦੇ ਨੇ ਰੱਬ ਕਰੇ ਇਹਨਾਂ ਦੀ ਬੋਲੀ ਵਿੱਚ ਵੀ ਤੈਨੂੰ ਨਾਮ ਸੁਣਾਈ ਦੇਣ ਲੱਗ। ਇਹ ਅਗਲੀ ਅਵਸਥਾ ਹੀ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੱਕ ਤਰੀਕੇ ਨਾਲ ਲੈ ਲਾਂਗੇ। ਮੈਂ ਕਹਿੰਦਾ ਸਾਡਾ ਸੁਭਾਅ ਬਣ ਗਿਆ ਕਿ ਜੇ ਮੈਂ ਕਥਾ ਕਰਨ ਸਿੱਖ ਗਿਆ ਨਾ, ਬਸ ਜਿੰਨੀ ਕੁ ਮੈਂ ਕਥਾ ਸਿੱਖ ਲਈ ਠੀਕ ਹੈ। ਅਸਲ ਵਿੱਚ ਮਰਦੇ ਦਮ ਤੱਕ ਸ਼ਬਦ ਨੂੰ ਖੋਜੀ ਜਾਓ, ਪਤਾ ਨੀ ਕਿੰਨੇ ਕੁ ਕੀਮਤੀ ਖਜ਼ਾਨੇ ਇਹਦੇ ਵਿੱਚੋਂ ਲੱਭਣੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਅਗਲੀ ਅਵਸਥਾ ਤੈਨੂੰ ਮਿਲ ਗਿਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਲਿਖੋ। ਚਿੜੀਆਂ ਰੋਜ਼ ਅਸੀਂ ਵੀ ਸੋਨੇ ਆ, ਪਰ ਬਾਬੇ ਫਰੀਦ ਨੇ ਜਦੋਂ ਸੁਣਿਆ ਕਹਿਣ ਲੱਗੇ ਖੌ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਅਸੀਂ ਰੋਜ਼ ਅੱਖ ਟਿੱਡੇ ਨੂੰ ਸੁਣਦੇ ਵਹਿੰਦੇ ਹਾਂ, ਕਹਿਣ ਲੱਗੇ ਅੱਖ ਸਿਉਂ ਪ੍ਰੀਤ ਕਰੈ ਅੱਖ ਟਿੱਡਾਂ, ਅੱਖ ਡਾਲੀ ਬੈ ਖਾਏ ਖਤਮੈ ਭਾਵੈ, ਉਹੀ ਚੰਗਾ ਜੋ ਕਰੇ ਖੁਦਾਏ ਖੁਦਾਏ। ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਕੇ ਸਿੱਖੋ, ਗੁਰਦੁਆਰੇ ਆ ਕੇ ਕਿਹੜਾ ਸਿੱਖੇਗਾ ਇਹਨਾਂ ਅਵਸਥਾਵਾਂ ਨੂੰ। ਕਿਤੇ ਇਹਨਾਂ ਅਵਸਥਾ ਨੂੰ ਮਾਨਣ ਵਾਲੇ ਕਿਤੇ ਗੁਰੂ ਕੇ ਲਾਲ ਮਿਲਣਗੇ। ਹਜ਼ੂਰ ਨੇ ਕਿਹਾ ਦੇਖ ਪਹਿਲੀ ਮੈਂ ਬੇਨਤੀ ਕਰਨ ਲੱਗਾ, ਬਾਣੀ ਰੱਬ ਰੂਪ ਹੋ ਕੇ ਬੋਲਦੀ, ਰੱਬ ਬਣ ਕੇ ਬੋਲਦੀ, ਦੋ ਪ੍ਰਮਾਣ ਸਿਰਫ ਦੇਣੇ ਤਿਉਕ ਮਾਤਰ, ਕਿਉਂਕਿ ਮੈਂ ਆਪਣੇ ਵਿਸ਼ੇ ਨੂੰ ਸੰਕੋਚਣਾ ਚਾਹੁੰਦਾ। ਹੈ ਖਜ਼ਾਨਾ ਜਿੱਧਰ ਮਰਜ਼ੀ ਤੁਸੀਂ ਤੁਰ ਜੋ ਕਮੀ ਨੇ। ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਆਉਂਦਾ, ਉਹਦੇ ਵਿੱਚ ਨਾ ਤਾਂ ਉਹ ਬੋਲਦੇ ਪਏ ਨੇ, ਨਾ ਉਹ ਗੁਰੂ ਵੱਲੋਂ ਬੋਲਦੇ ਨੇ, ਉਹ ਨਾ ਜਗਿਆਸੂ ਵੱਲੋਂ ਬੋਲਦੇ ਨੇ। ਉਸ ਸ਼ਲੋਕ ਨੂੰ ਪੜ੍ਹ ਕੇ ਮੈਂ ਕਈ ਵਾਰੀ ਸੋਚਣਾ ਕਿ ਭਗਤ ਆਪਣੇ ਰੱਬ ਨਾਲ ਗੱਲਾਂ ਕਰਦਾ। ਇੱਕ ਸ਼ਬਦ ਹੁੰਦਾ, ਆਪ ਸਵਾਰਾਂ ਹੈ ਮੈਂ ਮਿਲਾਂ, ਹੁਣ ਮੈਂ ਮਿਲਾਂ ਕੌਣ ਸ਼ਬਦ ਕਹਿ ਰਿਹਾ? ਨਾ ਤਾਂ ਬਾਬਾ ਫਰੀਦ ਜੀ ਦਾ ਮੁਰਸ਼ਦ ਕਹਿ ਰਿਹਾ ਬਖਤਿਆਰ ਕਾਕੀ, ਨਾ ਤਾਂ ਕੋਈ ਜਗਿਆਸੂ ਕਹਿ ਰਿਹਾ। ਰੱਬ ਬੋਲ ਕੇ ਕਹਿੰਦਾ ਫਰੀਦ ਆਪਣੇ ਆਪ ਨੂੰ ਸਵਾਰ ਲੈ ਤੇ ਮੈਂ ਤੈਨੂੰ ਮਿਲ ਜਾਂਗਾ, ਤੇ ਜਿੱਦਣ ਮੈਂ ਮਿਲ ਗਿਆ ਦੁਨੀਆਂ ਦੀ ਮੁਸਾਜੀ ਮੁੱਕ ਜਾਏਗੀ, ਸਾਰੀ ਦੁਨੀਆਂ ਤੇਰੀ ਹੋ ਜਾਏ। ਰੱਬ ਬੋਲਦਾ ਕਿ ਰੱਬ ਨੂੰ ਭੋ ਕੇ ਨੇ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਹੁਣ ਦੂਸਰਾ ਪ੍ਰਮਾਣ ਅਰਜ਼ ਕਰਨਾ, ਜਿੱਥੇ ਰੱਬ ਹੋ ਕੇ ਬੋਲਦਾ ਤੇ ਗੱਲ ਕਰਦਾ ਉਹਨਾਂ ਨਾਲ ਜਿਹੜਾ ਬੁਲਾਉਣਾ ਵੀ ਚਾਹੁੰਦੇ। ਬਾਬਾ ਨਾਮਦੇਵ ਜੀ ਨੇ ਇੱਕ ਸ਼ਬਦ ਕਿਹਾ ਸੀ, ਪਿੰਡੀ ਉਬਕਲੇ ਸੰਸਾਰਾ ਪਰੰਪਰਾ ਮਾਏ ਤੁਮਚੇ ਦੁਆਰਾ, ਪਿੰਡੀ ਉਬਕਲੇ। ਹੁਣ ਪਿੰਡੀ ਦਰ ਤੁਸੀਂ ਜਾਣਦੇ ਹੋ ਖੂਹ ਦੀਆਂ ਟਿੰਡਾਂ। ਬਾਬਾ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਸਾਡੀ ਜ਼ਿੰਦਗੀ ਹੈ। ਖੂਹ ਵਿੱਚ ਜਾਂਦੀਆਂ ਨੇ, ਭਰੀਆਂ ਹੁੰਦੀਆਂ ਨੇ, ਬਾਹਰ ਆ ਕੇ ਖਾਲੀ ਹੁੰਦੀਆਂ ਨੇ, ਅਗਾਂਹ ਫਿਰ ਭਰਨ ਤੁਰ ਪੈਂਦੀਆਂ। ਮਾਲਕਾ ਜਨਮ ਹੁੰਦਾ ਹੈ, ਕਰਮਾਂ ਦੀਆਂ ਪੰਡਾਂ ਲੈ ਕੇ ਆਉਂਦੇ ਹਾਂ, ਭੋਗ ਕੇ ਇੱਥੋਂ ਜਾਂਦੇ ਹਾਂ, ਅਗਲਾ ਤਾਣਾ ਫਿਰ ਤਣਿਆ ਹੁੰਦਾ, ਫਿਰ ਭਰ ਕੇ ਬਾਹਰ ਆ ਜਾਂਦੇ। ਖੂਹ ਦੀ ਟਿੰਡ ਸਾਰੀ ਜ਼ਿੰਦਗੀ ਦੇਖੋ ਕੇਵਲ ਖਾਲੀ ਰਹਿੰਦੀ ਹੈ, ਭਰਦੀ ਰਹਿੰਦੀ ਹੈ, ਖਾਲੀ ਰਹਿੰਦੀ ਹੈ, ਭਰਦੀ ਰਹਿੰਦੀ ਹੈ। ਖੂਹ ਦੀ ਟਿੰਡ ਡੁੱਬ ਕੇ ਕਦੀ ਵੀ ਮਾਲਕ ਦੇ ਘਰ ਨਹੀਂ ਜਾਂਦੀ, ਪਰ ਕਿੰਨੇ ਤੁਸਾਂ ਮਿਹਰ ਕੀਤੀ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਇੱਕ ਦਿਨ ਡੁਬਕੀ ਮਾਰੀ, ਕਰਨੀ ਵਾਲਾ ਮਿਲ ਗਿਆ, ਉਹਨੇ ਤੇਰੇ ਬੂਹੇ ਦੇ ਅੱਗੇ ਲਿਆ ਸਕਿਆ। ਟਿੰਡੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ, ਤੇ ਕਦੀ ਗੱਲ ਕਰਨ ਦਾ ਮਨ ਬਣਿਆ ਜਦੋਂ ਦੁਆਰੇ ਤੇ ਬੈਠੇ ਤੇ ਰੱਬ ਨੇ ਪੁੱਛਿਆ ਤੂੰ ਕੁਨ ਰੇ। ਹੁਣ ਕੀ ਇਹ ਰੱਬ ਨਹੀਂ ਬੋਲਦਾ? ਬਾਣੀ ਵਿੱਚ ਰੱਬ ਵੀ ਬੋਲਦਾ ਪਿਆ, ਜੇ ਕੁਛ ਸੁਣੇ ਤੇ ਤੂੰ ਕੁਨ ਰੇ। ਨਾਮਦੇਵ ਕਹਿੰਦੇ ਨੇ ਮੈਂ ਜੀ, ਮੇਰੇ ਤੋਂ ਪੁੱਛਿਆ? ਕਹਿਣ ਲੱਗੇ ਮੈਂ ਜੀ ਨਾਮਾ। ਕਹਿਣ ਲੱਗੇ ਤੁਸੀਂ ਕੌਣ ਹੋ ਪੁੱਛਣ ਵਾਲੇ? ਕਹਿਣ ਲੱਗੇ ਖੋ ਜੀ ਕੌਣ ਹੋ? ਖੇ ਜੀ ਅਰਥ ਹੀ ਕਰਾਂਗੇ, ਖੋ ਜੀ। ਕਹਿਣ ਲੱਗੇ ਆਲਾ ਤੇ ਨਿਵਾਰਨਾ, ਆਲਾ ਦਾ ਅਰਥ ਹੁੰਦਾ ਸੰਸਾਰ, ਆਲਿਆ ਜਿਹਨੂੰ ਅਸੀਂ ਘਰ ਕਹਿੰਦੇ, ਸੰਸਾਰ ਦੇ ਦੁੱਖਾਂ ਤੋਂ ਬਚਾਉਣ ਵਾਲਾ ਆਲਾ ਤੇ ਨਿਵਾਰਨਾ, ਜਮ ਕਾਰਨਾ ਜਮਦੂਤਾਂ ਤੋਂ ਬਚਾਉਣ ਵਾਲਾ ਭਗਵਾਨ। ਕੀ ਰੱਬ ਬੋਲਦਾ ਨੇ? ਤੀਸਰਾ ਪ੍ਰਮਾਣ ਬਾਬਾ ਨਾਮਦੇਵ ਜੀ ਦੀ ਬਾਣੀ ਵਿੱਚ, ਉਹਨਾਂ ਤੇ ਦੋ ਸ਼ਬਦ ਆਉਂਦੇ ਨੇ, ਉਹ ਇੱਕ ਸ਼ਬਦ ਵਰਤਦੇ ਨੇ, ਕਹਿੰਦੇ ਨੇ ਰੱਬ ਜੀ ਮੈਂ ਇਸ ਕਰਕੇ ਕਹਿ ਰਿਹਾ ਪਾਠ ਕਰਾਂਗੇ ਤੇ ਸਮਝ ਪਏਗੀ ਨਾ। ਕਹਿਣ ਲੱਗੇ ਰੱਬ ਜੀ ਅੱਜ ਮੈਂ ਤੇਰੇ ਨਾਲ ਸ਼ਰਤ ਲਾਉਣ ਆਇਆ, ਤੇ ਵੈਸੇ ਸ਼ਰਤ ਲਾਉਣੀ ਨਹੀਂ ਚਾਹੀਦੀ, ਆਪਾਂ ਲਾਉਂਦੇ ਹਾਂ ਨਾ, ਵੀ ਇੰਨਾ ਪਾਠ ਇੰਨੀ ਸੇਵਾ ਇੰਨਾ ਕੀਰਤਨ ਤਾਂ ਜੇ ਤੁਸੀਂ ਇਹ ਕਰੋਗੇ। ਨਹੀਂ ਗੁਰਮੁਖੋ ਮੈਂ ਕੱਲ ਬੇਨਤੀ ਕੀਤੀ ਸੀ ਮੱਥਾ ਟੇਕਣਾ ਕਦੀ ਸ਼ਰਤ ਨਹੀਂ ਹੁੰਦੀ, ਹਾਂ ਇੱਕ ਸ਼ਰਤ ਹੁੰਦੀ ਹੈ ਤੂੰ ਰੱਖੇ ਚਾਹੇ ਮਾਰੇ ਚਾਹੇ ਡੋਬੇ ਚਾਹੇ ਜੋ ਮਰਜ਼ੀ ਕਰੇ ਮੈਂ ਮੱਥਾ ਟੇਕ ਦਿੱਤਾ ਮੈਂ ਅੱਜ ਤੋਂ ਬਾਅਦ ਤੇਰਾ, ਇਹ ਸ਼ਰਤ ਨਹੀਂ ਹੁੰਦੀ ਤੂੰ ਮੇਰੇ ਆਹ ਕੰਮ ਕਰੇ। ਉਹਨੇ ਇੱਕ ਸ਼ਰਤ ਲਾਈ, ਕਹਿੰਦੇ ਨੇ ਰੱਬ ਜੀ ਮੈਂ ਇੱਕ ਭੁਲੇਖੇ ਤੁਰਿਆ ਫਿਰਨਾ, ਤੈਨੂੰ ਲੋਕ ਕਹਿੰਦੇ ਨੇ ਤੂੰ ਬੜਾ ਵੱਡਾ ਹੈ, ਜਿਹਨੂੰ ਪੁੱਛਣਾ ਇੱਕੋ ਗੱਲ ਕਹਿੰਦਾ ਰੱਬ ਬੜਾ ਵੱਡਾ ਹੈ। ਕਹਿੰਦਾ ਮੈਨੂੰ ਇੱਕ ਗੱਲ ਸਮਝਾ ਕਿ ਤੂੰ ਵੱਡਾ ਹੈ ਕਿ ਤੇਰਾ ਦਾਸ ਵੱਡਾ ਹੈ, ਤੂੰ ਰਹਿਣਾ ਕਿੱਥੇ ਨੇ। ਉਹਨਾਂ ਸ਼ਬਦ ਵਰਤੇ ਵਧੋ ਕੀ ਨਾ ਹੋੜ ਮਾਧੋ ਮੋਸਿਓ ਠਾਕੁਰ ਤੇ ਜਨ, ਹੁਣ ਧਿਆਨ ਜਿਆ ਦੇ ਠਾਕੁਰ ਤੇ ਜਨ ਸੇਵਕ ਇਸ ਕਰਕੇ ਬਣਦਾ ਜੇ ਮਾਲਕ ਹੋਵੇ ਤੇ ਕੱਲਾ ਮਾਲਕਾ ਤੂੰ ਵੀ ਆਪਣੀ ਮੈਂ ਵਿੱਚ ਨਾ ਬੈਠਾ ਰਹੀ, ਮੈਂ ਮਾਲਕ ਹਾਂ ਤੇਰੀ ਵੀ ਲੋਕ ਤਾਂ ਗੱਲ ਕਰਦੇ ਨੇ ਜੇ ਤੇਰਾ ਭਗਤੀ ਕਰਨ ਵਾਲਾ ਵੀ ਹੋਵੇ। ਮੈਂ ਕਹਿੰਦਾ ਕਿਹੋ ਜੀ ਪਿਆਰ ਦੀ ਗੱਲ ਕੀਤੀ ਹੋਵੇਗੀ। ਕਹਿਣ ਲੱਗੇ ਵਧੋ ਕੀ ਨਾ ਹੋੜ ਮਾਧੋ ਮੋਸਿਓ ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸਿਓ। ਅੱਗੋ ਫਿਰ ਅਗਲਾ ਜਿਹੜਾ ਸ਼ਬਦ ਹੈ ਨਾ, ਮੈਂ ਕਹਿੰਦਾ ਅਗਲੇ ਸ਼ਬਦ ਵਿੱਚ ਭਗਵਾਨ ਬੋਲਿਆ। ਉਹਨਾਂ ਨੇ ਉੱਤਰ ਪਤਾ ਕੀ ਦਿੱਤਾ, ਕਹਿਣ ਲੱਗੇ ਨਾਮਦੇਵ ਤੋਂ ਹਕੀਕਤ ਕਹਿਣਾ ਦਾਸ ਅਨਿਨ ਮੇਰੋ ਨਿਜ ਰੂਪ, ਦਾਸ ਅਨਿਨ ਮੇਰੋ, ਮੇਰੋ ਕੌਣ ਕਹਿ ਰਿਹਾ, ਭਗਵਾਨ ਕਹਿ ਰਿਹਾ। ਤੇ ਮੈਂ ਪਹਿਲੇ ਨੁਕਤੇ ਤੇ ਅਜੇ ਟਿਕਿਆ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਹੋ ਕੇ ਵੀ ਬੋਲਦੀ ਹੈ ਪਾਠ ਕਰ, ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਪ੍ਰਾਪਤ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ, ਮੇਰੀ ਬਾਂਦੀ ਭਗਤ ਛੁਡਾਵੇ। ਹੁਣ ਮੇਰੀ ਬਾਂਦੀ ਰੱਬ ਕਹਿੰਦਾ ਪਿਆ, ਮੇਰੀ ਬਾਂਦੀ ਭਗਤ ਛੁਡਾਵੇ, ਬੰਧ ਭਗਤ ਨਾ ਛੂਟਾ ਮੋਹੇ, ਇੱਕ ਸਮੇਂ ਮੋਕੋ ਗਹਿ ਬੰਧ ਹੈ ਤਾਂ ਉਸ ਨੂੰ ਮੋਪੈ ਜਵਾਬ ਨਾ ਹੋਏ, ਮੋਕੋ ਗਹਿ ਬੰਧ ਇਹ ਭਗਵਾਨ ਕਹਿੰਦਾ ਹਜ਼ੂਰ ਦੀ ਬਾਣੀ ਵਿੱਚੋਂ। ਇੱਕ ਚੌਥਾ ਪ੍ਰਮਾਣ ਹੋਰ ਅਰਜ਼ ਕਰਕੇ ਆਉਣਾ, ਅੱਗੇ ਫਿਰ ਤੁਰਨਾ ਗੁਰੂ ਰੂਪ ਹੋ ਕੇ ਗੁਰੂ ਬਾਣੀ ਉਚਾਰਦਾ। ਅਸੀਂ ਜਦੋਂ ਭੈਰੋ ਰਾਗ ਪੜ੍ਹਦੇ ਹਾਂ ਇਹਦੇ ਵਿੱਚ ਇੱਕ ਸ਼ਬਦ ਆਉਂਦਾ, ਜਦੋਂ ਬਾਬਾ ਨਾਮਦੇਵ ਕਹਿੰਦੇ ਨੇ ਸਾਤ ਘੜੀ ਜਾਂ ਬੀਤੀ ਸੁਣੀ ਅਜੂ ਨਾ ਆਇਓ ਤਰ ਭਵਨ ਧਣੀ, ਕਹਿਣ ਲੱਗੇ ਪਾਖੰਤਨ ਬਾਜ ਵਜਾਏ ਲਾ ਗਰ ਚੜੇ ਗੋਬਿੰਦ ਆਏ ਲਾ, ਗਰੜ ਚੜੇ ਆਏ ਗੋਪਾਲ ਆਪਣੇ ਭਗਤ ਪਰ ਕੀ ਪ੍ਰਤਪਾਲ, ਅਗਲੀ ਤੋਂ ਕੇ ਕਹਿੰਦੇ ਨੇ ਕਹੇ ਤਾਂ ਧਰਮ ਅਕੋਡੀ ਕਰੂ। ਇਹ ਕੌਣ ਬੋਲ ਕੇ ਕਹਿੰਦਾ, ਨਾਮਦੇਵ ਤੇ ਨਹੀਂ ਕਹੇ, ਭਗਵਾਨ ਕਹਿੰਦਾ ਨਾਮਦੇਵ ਤੂੰ ਬੋਲ ਤਾਂ ਸਹੀ, ਇੱਕ ਤੂੰ ਆਪਣੀ ਜ਼ਬਾਨ ਤੋਂ ਸ਼ਬਦ ਕਹਿ ਦੇ ਮੈਂ ਧਰਤੀ ਨੂੰ ਟੇਢੀਆਂ ਕਰਕੇ ਰੱਖ ਦਿਆਂਗਾ, ਮੈਂ ਸਭ ਕੁਝ ਜਰ ਸਕਣਾ, ਮੈਨੂੰ ਕੋਈ ਗਾਲਾਂ ਕਰ ਲੈ ਪਰ ਤੈਨੂੰ ਧੱਕੇ ਪੈਂਦੇ ਵੇਖ ਕੇ ਮੈਂ ਧਰਤੀ ਤਬਾਹ ਕਰਨ ਤੱਕ ਚਲਾ ਜਾਵਾਂ। ਕੀ ਇਹ ਰੱਬ ਬੋਲਦਾ ਨਹੀਂ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਕਰ ਉੱਪਰ ਧਰੂੰ, ਕਹੇ ਤਾਂ ਮੂਈ ਗਾਊ ਦਿਉਂ ਦਿਆਏ, ਸਭ ਕੁਝ ਦੇਖੇ ਪਤਿਆਏ। ਅੱਗੋਂ ਭਗਤ ਵੀ ਪੂਰਾ ਗੁੜਿਆ ਸੀ, ਕਹਿੰਦਾ ਰੱਬਾ ਇਹ ਟੇਢੇ ਮੇਢੇ ਕਿਉਂ ਕਰਨੇ ਨੀ, ਆ ਗਾਂ ਜਿਉਂਦੀ ਕਰ ਸਾਰਾ ਬੰਦ ਖਲਾਸੀ ਮੁੱਕ ਜਾਏ। ਇਹਦਾ ਮਤਲਬ ਕੀ ਭਗਵਾਨ ਨੂੰ ਦੇ ਰੂਹ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੋਲਦੀ ਨਹੀਂ, ਮੇਰਾ ਗੁਰੂ ਰੱਬ ਹੋ ਕੇ ਬੋਲਦਾ। ਤੇ ਫਿਰ ਉਸ ਤੋਂ ਅੱਗੇ ਸਾਨੂੰ ਸਮਝਾਉਣ ਲਈ, ਵੈਸੇ ਬਾਣੀ ਨੇ ਤੇ ਗੁਰੂ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਮੰਨਿਆ, ਫਿਰ ਗੁਰੂ ਰੂਪ ਹੋ ਕੇ ਬੋਲ ਕੇ ਕਹਿੰਦਾ ਹੈ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਜਦੋਂ ਮੇਰੇ ਗੁਰਸਿੱਖੋ ਹੁੰਦਾ ਹੈ, ਇਹਦਾ ਮਤਲਬ ਕਿ ਗੁਰੂ ਸਾਹਿਬ ਕਹਿ ਰਹੇ ਨੇ ਆਪਣੇ ਸਿੱਖਾਂ ਨੂੰ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਘਾਲੋ ਹਰ ਕੀ ਹਰ ਘਾਲ। ਤੇ ਅਗਲੇ ਤਿੰਨ ਟੁਕਾਂ ਨੇ ਕਹਿ ਨਿਹਾਲ ਨਿਹਾਲ ਨਿਹਾਲ, ਕਹਿੰਦੇ ਨੇ ਮੇਰੇ ਸਿੱਖਾਂ ਤੂੰ ਨਿਕਪਟ ਹੋ ਕੇ ਨਾਮ ਦੀ ਕਮਾਈ ਕਰੀ ਤੇ ਮੈਂ ਤੈਨੂੰ ਕਹਿੰਦਾ ਰੱਬ ਤੈਨੂੰ ਨਿਹਾਲ ਕਰੇਗਾ। ਕਿ ਇਹ ਗੁਰੂ ਰੂਪ ਹੋ ਕੇ ਬੋਲਦੇ ਨੇ, ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਹਜ਼ੂਰ ਜੀ ਸ਼ਬਦ ਵਰਦੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਰ ਨਾਮ ਧਿਆਵੇ, ਇਹ ਗੁਰੂ ਰੂਪ ਹੋ ਕੇ ਬੋਲਦੇ ਪਏ ਨੇ। ਜਦੋਂ ਅਸੀਂ ਇਸ ਤੋਂ ਅੱਗੇ ਪੜ੍ਹਨੇ ਹਾਂ ਫਿਰ ਮੇਰਾ ਗੁਰੂ ਸਿੱਖ ਰੂਪ ਹੋ ਕੇ ਬੋਲਦਾ, ਜਿਹਨੂੰ ਜਗਿਆਸੂ ਕਹਿ ਦਈਏ, ਜਗਿਆਸੂ ਰੂਪ ਹੋ ਕੇ ਕਿਵੇਂ ਬੋਲਦੇ ਨੇ। ਹੁਣ ਸਿੱਖ ਤੁਰਿਆ ਹੁੰਦਾ, ਪਹਿਲਾਂ ਰੱਬ ਰੂਪ ਹੋ ਕੇ ਬਾਣੀ ਬੋਲਦੀ ਏ, ਗੁਰੂ ਰੂਪ ਹੋ ਕੇ ਉਪਦੇਸ਼ ਦਿੰਦੀ ਏ, ਸਿੱਖ ਰੂਪ ਹੋ ਕੇ ਹੁੰਦੀ, ਸਿੱਖ ਤੁਰਿਆ ਹੁੰਦਾ। ਤੇ ਜਗਿਆਸੂ ਕਹਿੰਦਾ ਜੋ ਦੀਸੈ ਗੁਰ ਸਿੱਖਣਾ ਤਿਸ ਨਿਵ ਨਿਵ ਲਾਗੂ ਪਾਏ, ਉੱਤੇ ਸ਼ਬਦ ਵਰਤੇ ਜਗਿਆਸੂ ਰੂਪ ਹੋ ਕੇ ਤਿਸ ਨਿਵ ਨਿਵ ਲਾਗੂ ਪਾਏ ਜੀ, ਉਹ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀ, ਮੈਨੂੰ ਗੁਰੂ ਮਿਲਾ ਦੇ। ਇਹਦਾ ਮਤਲਬ ਸਿੱਖ ਬਣ ਕੇ ਜਗਿਆਸੂ ਬਣ ਕੇ ਬੋਲਦੇ ਨੇ। ਦੇਖੋ ਇੱਕ ਪ੍ਰਮਾਣ ਹੋਰ ਅਰਜ਼ ਕਰਦੇ ਆ, ਜਦੋਂ ਜਗਿਆਸੂ ਬਣਦਾ ਨਾ ਗੁਰੂ, ਫਿਰ ਕਹਿੰਦੇ ਨੇ ਇਸ ਤਰ੍ਹਾਂ ਕਿਹਾ ਕਰ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਜਦੋਂ ਜਗਿਆਸੂ ਹੋ ਕੇ ਬੋਲਦੇ ਨੇ, ਕਹਿਣ ਲੱਗੇ ਮਨ ਲੋਚਾ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ, ਮੈਂ ਚਾਰੇ ਕੁੰਡਾਂ ਭਾਲੀਆਂ ਤੁਸ ਜੇਵੜ ਨਾ ਛਾਈਆਂ, ਮੈਂ ਦੱਸਿਓ ਮਾਰਗ ਸੰਤੋ कि जिज्ञासु हो के नहीं बोलते, मैं दस्यो मार्ग संतो क्यों प्रभु मिलाइया। गुरु रूप परमात्मा रूप ते जेड़ी मैं बेनती करनी चाहना असी पाठ किवें करिए, मैं अपने वालों बेनती करनी चाहना रब रूप हो के साईं तू बोलना है, गुरु तू रब दा रूप है तू बोलना है। हे जिज्ञासु, ते वैसे जिज्ञासु दा अर्थ हुंदा जिहदे अंदर जागण की इच्छा पैदा हो जाए, जिज्ञासु जिहड़ा जागण की आस रख के तुरे। कह लगे मेरे दाता जी चौथा जिहड़ा तरीका है बाणी उचारण का, कहिंदे ने इत्थे मत समझी कल्ले भगतां नूं थां ऐ, इत्थे मत समझी केवल नाम विच गुणोंदोयां नूं थां ऐ, कहिंदे ने उहनां नूं ते थां है ही है। इत्थे जिहड़ा वकारां विच अत दा डिग्गा बंदा है ना, कहिंदे ने जे किसे घर विच आ जाए मैं उहदे लई वी शब्द उचारण कर चलिया। हुण देखो इह पाठ करांगे ते समझ पएगी ना कि पाठ करना इह गल गुरुद्वारे विचों सिखनी है। गुरुद्वारे ने गल्लां सानूं समझाणियां सन, गुरुद्वारे विचों पाठ करदे आ समझ पैणी सी। उत्थे हजूर दे कुछ शब्द ने, गुरु रामदास जी दा एक शब्द सी पढ़ने, गुरु अर्जुन साहब दे शब्द ने, गुरु नानक साहब दे शब्द ने, कहिंदे ने जे तेरी जिंदगी कंचन ते कंचनी विच खत्म हो गई है, ध्यान दिया के कंचन और कंचनी इस्त्री सोने विच गलतान हो गए, जे तू रब दा कदी शुक्र नहीं कीता, जदों बाणी पढ़ेगा तेरे ते शब्द आवेगा ना, बाणी पढ़दियां कि मेरे दाता जी के कंचन नारी मैं जियो लुभत है मोह मीठा माया, उदो शब्द ते खलो के अरदास करी दाता जो तू कहना मेरी जिंदगी एको जी बनी पई। कि उदो पाठ करदे अंदर जुड़ेगा नहीं, कंचन नारी मैं जियो लुभत है मोह मीठा माया, कर मंदर घोड़े खुशी मन अरस लाया, हर प्रभ चित नावी क्यों छूटा मेरे हर राया, मेरे राम ए नीच कर्म हर मेरे। हुण गुरु रामदास जी ते नीच कर्म कोई नहीं, देखो तुसी बाणी पढ़ने वाले बैठे हो गुरसिखो, 163 सवैये ने भट्टां दे सारे, 123 बनदे ने गुरु अर्जन साहब दे सवैये वाह करिए ते, उहनां विचों 63 सवैये तां बाकी चार गुरु साहिबाना दे ने, 60 सवैये केवल गुरु रामदास सच्चे पातशाह दी सिफत विच ने। जिस दाते की सिफत करदे आ पाते इथों तां कहिंदे ने कि गुरु रामदास एक वारी किसे वल नदर करदा ते उह लोहिआं नूं लाल बना दिंदे ने, लोहिओ होइओ लाल नदर सतगुर ज धारै पहण मन करै ज्ञान गुर कहो विचारै। उह कहिंदे ने फिर पाठ करदे अरदास करिया कर गुरुद्वारे आ के, मेरे राम ए नीच कर्म हर मेरे, गुणवंता हर हर दयाल कर कृपा बख्श अवगुण सब मेरे, किछ रूप नहीं किछ जात नहीं किछ ढंग ना मेरा, क्या मुंह बोलै क्या मुंह लै बोलै गुण बिगुण नाम जपिया ना तेरा, हम पापी संगुर उभरे पुन सतगुर केरा, मिन बख्श ली दाता सब चियो, पिंड मुख नक दिया बर्तन को पानी, अन्न खाना कपड़ पहनण दिया रस अन्न भुगानी, जिन दिए सो चेतना आवी पशु हों कर जानी। कि गुरु ग्रंथ साहिब की बाणी एहो जिहा पापी किरदियां की अगवाई नहीं करती। जदों बाबे नानक का शब्द पढ़ने के फाही सुरत मलूकी वेस, हों ठगवाड़ा ठगी देस, खरा सियाणा बहुता भार, तानक रूप रहा करतार, मेरे दाता मेरी बिरती है मैं कीता ना जाता हराम खोर, हौ क्या मुँह देसा दुष्ट चोर, नानक नीच कहे विचार, तानक रूप रहा करतार। जदो पढ़ने कली असी चंगिया आचारी बुरिया, मनोक सुधा कालिया बार चितविया, रीसा करे तिनारिया जो सेवै दर खड़िया, नाल खसमै रतिया माणै सुख रलिया, हुंदै तान नितानिया रह निमानिया। कदी साडी बाणी इस बिरती की अगवाई नहीं करती। जदों पढ़ने अब मैं कौन उपाओ करूं, गुरु तेग बहादुर जी जे बिद मन को संसार चूकै भवनित पार परूं, जन्म पाए कछ भलो न कीनो ताते अतक डरूं, मन बच क्रम हर गुण नहीं गाए, ये जी सोच तरूं गुरमत सुन कछ ज्ञान ना उपजू। गुरुद्वारे आके पाठ कर दिया कि मैं शब्दां ते टिकी के गुरमत सुन कछ ज्ञान ना उपजो, पश जो उदर भरो कहो नानक प्रभ बिरद पछानो, तब हों पतत तरों। गुरु ग्रंथ साहिब दी बाणी प्रभु रूप हो के बोल दिए, गुरु रूप हो के गुरसिखां नूं उपदेश पै देंदे ने, जिज्ञासु हो के गुरु दे चरणां विच बेनती करदे ने, ते जे जिंदगी तो कुछ थिड़क जाए ते पाठ करन वाले हो गुरु के सिखो, बाणी उस थिड़कियां होयां दी अगवाई नहीं करदी। इस तों अगे चलीए, गुरुद्वारे जदों आपां पाठ करना है जां किते वी जदों पाठ करने आ बैठ के, साहब कृपालू जी की बाणी विच बचन हुंदे ने, हर दात दाते ने बाणी विच रखी। साडा एक सुभा है बाणी पढ़ने अभ्यास बनता है, चार दिन बाद फिर नियम टुट जाता है, फिर बनता है फिर टुट जाता है। ये तकरीबन बहुत सारे गुरमुखां दी ये अंदर दी मुश्किल हुंदी है कि कुछ कुछ समा चलने परत के फिर चित नहीं लगता जी। भाई साहब भाई गुरदास जी ने यह सवाल ने तीन चार चित नहीं लगता, दूजी गल बाणी की समझ कोई नहीं, पढ़ी जाने कि यदा असर होगा, जे पढ़नी है तो किवें पढ़ीए। साहब गुरु नानक साहब की जोत ने इतिहास में बाणी में भाई साहब की रचना में उत्तर दिता है। पहला बचन भाई गुरदास जी कहते हैं एक गल ध्यान रखें, अपनी जिंदगी के नेम ना टुटन दें। जे बाणी पढ़न तो तुरन शुरू हो कहने दीवा बलदा है तो पतंगा आ जाए, वह कि समा दीवे दे उत्ते चक्कर ला के मंडरा के चला गया, तो कहने ने दीवा कल नू बलेगा तो पतंगे ने बिल्कुल नेम नहीं टुटन देना, वह कल नू जरूर आएगा। दूजे दिन फिर दीवा बलिया, पतंगा आया तो परत के परिक्रमा की दीवे की फिर चला गया। भाई साहब कहते ने रोज पतंगा आंदा रहे किन्ने कु दिन बच के जाएगा, एक दिन दीवे विच एको जिहा डिगेगा दीवे का रूप ओदे वर्गा लाल ही हो जाएगा। ये एक पक्ष लैना इहदा मतलब बेवफाई नहीं लैना। अज रोज आंदा सी पतंगा दीवे कोल आया, उहने आउंदिया सार जदों साड़िया ते जिस तरह आप लाल सी दीवे ने उस पतंगे नूं भी लाल कर दिता। कहन लगे सिखा तू रोज गुरुद्वारे आके बाणी पढ़ना, रोज बाणी पढ़ी आएगा, अज मन नहीं लगा कल नहीं लगा, पर यकीन करी तेरे अंदर की खिच बनी रही, पतंगा रोज आंदा रहे ते दीवा साड़ के अपना रूप देंदा, तू रोज पाठ करता रही एक दिन मेरे गुरु दे शब्द का रूप ही हो जाएगा। देखो दूजा प्रमाण दिता उन्होंने, कह लगे पंछी उड़द आलने विचों ते बड़ी दूर जा के चोगा चुके आए, पाठ किवें करना है ते रोज क्यों करना है। चोगा चुके आ गया, आके बच्चियां दे मुंह विच दाना पाया, दूजे दिन फिर उड़ गए, फिर दाने चुन के फिर वापस आ गया, तीजे दिन गया फिर आया, ते एक दिन की होया उड़िया दाने चुगन गया, अगले ने कोई जा जाल पसारिया परत के घर आउण जोगा रहा ही। पंछी रोज दाना चुगता रहे ते जाल विच फस जाए परत के घर नहीं आउंदा, तू रोज गुरु की बाणी पढ़ी, जेड़ा मन रोज घर विच भटकता है एक दिन एको जिहा शब्द खिंचेगा परत के घर जोगा नहीं रहेगा, सदा लई बाबे दे शब्द ही बन जाए, नेम ना टुटन दे। तीसरा बचन भाई साहब ने कीता है, कहन लगे कमल दा फुल रोज कमल ते जा के गूंज पांदा है, ते एक बेनती करा वह गूंज ओनी देर ही पांदा है जिन्नी देर तक फुल ते बहिंदा नहीं, जदों बह जाए ओदी आवाज बंद हो जाती। मैं पिछले बारी एक बेनती की सी, ओनी देर तक तू चर्चा करेगा, ओनी देर तक तू जने खने नाल बहस करेगा जिन्नी देर तक रस नहीं आया, जिदन भवरे नू अंदरों रस आ गया वह फुल ते बह गया ते बोलन जोगा नहीं रहिंदा, ते जिदन सजना तेरे अंदर शब्द का रस ते गया तेरे अंदर बैठ वाला फुरना उठने। हां गुंजार पांदा जिन्नी देर तक टिकिया नहीं। साहब भाई गुरदास कहिंदे ने रोज आउंदा सी कमल दे फुल ते बहना सुगंधी लैके तुर जाना, फिर आना फिर सुगंधी लैके तुर जाना, एक दिन एहो जिहा बैठा कि मकरंद विच इन्ना कु मस्त होया परत के जान जोगा रिहा है। उस संपट विच कमल फुल दे डब्बे विच ओदियां पंखड़ियां भी टिकिया, परत के फुल जोगा रह गया। भाई साहब कहिंदे ने पतंगे की तरह रोज नेम बिना बाणी पढ़न दा किन्ने कु दिन मन भजेगा एक दिन टिकेगा। कहन लगे सजना पंछी की तरह रोज चोगा चुंजी दा देख एक दिन एक शब्द जाल विच आएगा, भवरे की तरह रोज आई ते सजना एक दिन कमल विच टिकेगा। तू अज कहना जपजी पढ़ना सुखमनी पढ़ना स्वाद कोई नहीं आता, कह लगे मैं तेन दावे ना लिख के दे देना, तू नेम ना टुटन दी एक दिन यही बाणी तेरे लिए रस बन जाए। नेम टुट गया ते रस कर। साहब भाई गुरदास ने शब्द वरते ने उन्हां दा कवित आउंदा बाणी दे संबंधी, कहन लगे दीपक पै पतंग लोट पोट होत कहूं दिन जवारा जाए परत जर जाए खै, कहूं कै जवारा मिल जरत जाए एक दिन सड़ जाए। कहन लगे जैसे अल कमल कमल प्रत खोजै नित कहूं दिन कमल दल संपट समाए खै, जैसे खग दिन प्रत चोग चुग आवै ओट। कहन लगे एक दिन फांसी फांसै बौर ना आए खै, ਪੈਸੇ ਗੁਰਬਾਣੀ ਅਵਗਾਹਨ ਕਰਤ ਚਿੱਤ, ਇਸੇ ਤਰ੍ਹਾਂ ਰੋਜ਼ ਗੁਰਬਾਣੀ ਦਾ ਅਭਿਆਸ ਕਰੀ, ਪਾਠ ਕਰੀ, ਪੈਸੇ ਗੁਰਬਾਣੀ ਅਵਗਾਹਨ ਕਰਤ ਚਿੱਤ ਕਬਹੁ ਮਗਨ ਹੋਏ ਸ਼ਬਦ ਉਰਜਾਏ ਹੈ। ਇੱਕ ਦਿਨ ਪਾਠ ਕਰਦਿਆਂ ਕਰਦਿਆਂ ਤੂੰ ਮਗਨ ਹੋ ਜਾਏਗਾ, ਫਿਰ ਜਦੋਂ ਮਗਨ ਹੋਵੇਗਾ ਨਾ ਤੇਰੀ ਮੁਥਾਜੀ ਮੁਕੇਗੀ। ਮੈਂ ਉਸ ਕਵਿਤ ਤੇ ਲਿਆਉਣਾ ਜਿੱਥੋਂ ਕੱਲ ਪ੍ਰਕਰਨ ਸ਼ੁਰੂ ਹੋਇਆ ਸੀ ਕੀਰਤਨ ਵਿੱਚ। ਕਹਿ ਲੱਗੇ ਕਿਹੜੀ ਦਾਤ ਹੈ ਜਿਹੜੀ ਤੇਰੇ ਗੁਰੂ ਕੋਲ ਨਹੀਂ, ਸਿਦਕ ਤੇ ਭਰੋਸੇ ਦੀ ਕਮੀ ਆ। ਗੁਰਦੁਆਰੇ ਆਉਣਾ ਮੱਥਾ ਟੇਕੀ ਤੇ ਯਕੀਨ ਕਰੀ, ਤੇ ਭਾਈ ਸਾਹਿਬ ਨੇ ਉੱਥੇ ਵੀ ਤਿੰਨ ਪ੍ਰਮਾਣ ਲਏ ਸਨ। ਕਹਿੰਦੇ ਨੇ ਸਮੁੰਦਰ ਵਿੱਚ ਸਾਰੇ ਇੱਕੋ ਬਿਰਤੀ ਵਾਲੇ ਲੋਕ ਨਹੀਂ ਜਾਂਦੇ, ਕੁਝ ਜਾਂਦੇ ਨੇ ਕਿਨਾਰੇ ਤੇ ਹੱਸਣ ਖੇਡਣ ਮੌਜ ਮੇਲੇ ਮਾਨਣ, ਕੁਝ ਜਾਂਦੇ ਨੇ ਕਿਨਾਰੇ ਤੋਂ ਅੱਗੇ ਪਾਣੀ ਵਿੱਚ ਕੁਝ ਕੁ ਸਮਾਂ ਉੱਛਲ ਕੁੱਦਣ, ਤੀਜੇ ਹੁੰਦੇ ਨੇ ਜਿਹੜੇ ਪਾਣੀ ਦੀਆਂ ਲਹਿਰਾਂ ਦੇ ਉੱਤੇ ਕੁਝ ਸਮੇਂ ਦੇ ਲਈ ਤਾਰੀਆਂ ਲਾਉਂਦੇ ਨੇ, ਤੇ ਚੌਥੇ ਹੁੰਦੇ ਨੇ ਜਿਹੜੇ ਟੁੱਬੀ ਮਾਰਨ ਦੀ ਜਾ ਸਿੱਖਦੇ ਨੇ, ਤੇ ਪੰਜਵੇਂ ਹੁੰਦੇ ਨੇ ਜਿਹੜੇ ਡੂੰਘੇ ਉੱਤਰ ਕੇ ਕੀਮਤੀ ਮੋਤੀਆਂ ਨੂੰ ਪੱਟ ਕੇ ਬਾਹਰ ਲੈ ਆਉਂਦੇ। ਕਹਿਣ ਲੱਗੇ ਗੁਰੂ ਕੋਲ ਵੀ ਚਾਰ ਪੰਜ ਤਰ੍ਹਾਂ ਦੇ ਜਗਿਆਸੂ ਆਉਂਦੇ ਨੇ। ਇੱਕ ਹੁੰਦਾ ਚਲੋ ਚੱਲੇ ਆ ਦੋ ਘੜੀ ਗੁਰਦੁਆਰੇ ਸਮਾਂ ਪਾਸ ਕਰ ਲਈਏ, ਖਿਮਾ ਕਰਿਓ ਗੁਰਦੁਆਰੇ ਦਾ ਸਬਜੈਕਟ ਚੱਲਦਾ। ਕੁਝ ਆਉਂਦੇ ਨੇ ਘੜੀ ਕੁ ਬਹਿੰਦੇ ਨੇ, ਬਹਿਣ ਤੋਂ ਬਾਅਦ ਸੁਣ ਤੋਂ ਬਾਅਦ ਸੁਗਲਾ ਕਰੀ ਜਾਣਗੇ। ਤੀਜੇ ਹੁੰਦੇ ਨੇ ਦੋ ਚਾਰ ਘੜੀਆਂ ਟਿਕਦੇ ਜ਼ਰੂਰ ਨੇ, ਪਰ ਤੈਅ ਤੱਕ ਜਾਣ ਦਾ ਯਤਨ ਨਹੀਂ ਕਰਦੇ। ਪਰ ਇੱਕ ਗੁਰਮੁਖ ਉਹ ਹੁੰਦੇ ਨੇ ਜਿਹੜੇ ਪਾਠ ਕਰਦੇ ਨੇ ਤੇ ਇੰਨਾ ਕੁ ਡੂੰਘਾ ਡੁੱਬਦੇ ਨੇ ਕਿ ਮੋਤੀ ਚੁਣਦਿਆਂ ਚੁਣਦਿਆਂ ਧਿਆਨ ਦੇ ਆ ਗਏ। ਦੁਨੀਆਂ ਦੇ ਸਮੁੰਦਰ ਨੂੰ ਟੰਡੋਲਣ ਜਾਓ ਮੋਤੀ ਮਿਲੇਗਾ, ਤੇ ਮੋਤੀ ਕੋਈ ਸਮੇਂ ਤੋਂ ਬਾਅਦ ਵੱਖ ਹੋ ਸਕਦਾ, ਪਰ ਜਦੋਂ ਇਸ ਸਾਗਰ ਨੂੰ ਕੋਈ ਖੋਜਣ ਜਾਂਦਾ ਤੇ ਮੋਤੀ ਲੱਭਦਾ ਲੱਭਦਾ ਆਪ ਹੀ ਕੀਮਤੀ ਮੋਤੀ ਬਣ ਜਾਂਦਾ। ਬਾਬਾ ਜੀ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਕੀ ਸਿੱਖ ਸੁਣੀ, ਸਿੱਖ ਸੁਣੀ ਜੇ ਇੱਕ ਸਿੱਖਿਆ ਸੁਣ ਲਈ। ਭਾਈ ਸਾਹਿਬ ਕਹਿੰਦੇ ਨੇ ਸਮੁੰਦਰ ਵਿੱਚ ਸਭ ਕੁਝ ਹੈ, ਪਰ ਮਰਜੀਵੜੇ ਹੰਸ ਉਹਦੇ ਵਿੱਚੋਂ ਮੋਤੀ ਲੈ ਕੇ ਆਉਂਦੇ ਨੇ। ਲੋਕੀ ਪਹਾੜਾਂ ਤੇ ਗਰਮੀਆਂ ਦੇ ਦਿਨ ਕੱਟਣ ਜਾਂਦੇ ਨੇ, ਤੇ ਖੋਜੀ ਉੱਥੇ ਪਾਰਸ ਦੀਆਂ ਬੱਤੀਆਂ ਲੱਭਦੇ ਪਏ। ਲੋਕੀ ਉੱਥੇ ਕੇਵਲ ਤਾਂ ਕੇਵਲ ਸੋਹਣੇ ਮੌਸਮ ਦਾ ਆਨੰਦ ਮਾਣਦੇ ਨੇ। ਮੈਂ ਕਹਿੰਦਾ ਕਦੀ ਉੱਥੇ ਭੇਡਾਂ ਚਾਰਨ ਵਾਲੇ ਆਜੜੀ ਨੂੰ ਪੁੱਛਿਓ, ਉਹਦੀ ਖੋਜ ਨੂੰ ਦੇਖੋ। ਉਹ ਕਹਿੰਦਾ ਮੈਂ ਤਾਂ ਜਿਤਨੀਆਂ ਭੇਡਾਂ ਨੇ ਸਾਰੀਆਂ ਭੇਡਾਂ ਬੱਕਰੀਆਂ ਦੇ ਖੁਰਾਂ ਵਿੱਚ ਛੋਟੀਆਂ ਛੋਟੀਆਂ ਲੋਹੇ ਦੀਆਂ ਖੁਰੀਆਂ ਲਾਈਆਂ ਨੇ, ਪਤਾ ਨੀ ਕਿਹੜੀ ਥਾਂ ਤੇ ਪਾਰਸ ਦੀ ਵੱਟੀ ਪਈ ਹੋਣੀ ਹੈ। ਜੇ ਸੈਂਕੜੇ ਭੇਡਾਂ ਨੇ ਕਿਸੇ ਨਾ ਕਿਸੇ ਦਾ ਪੈਰ ਲੱਗ ਗਿਆ, ਜੇ ਇੱਕ ਹੀ ਖੁਰੀ ਸੋਨਾ ਬਣ ਗਈ ਤੇ ਮੇਰਾ ਪਾਰ ਉਤਾਰਾ ਹੋ ਜਾਣ। ਉਹਦੀ ਖੋਜ ਪਹਾੜ ਤੇ ਜਾਂਦੇ ਨੇ, ਲੋਕ ਸੈਰਾਂ ਕਰਦੇ ਨੇ, ਪਰ ਖੋਜੀ ਜਿਹੜੇ ਨੇ ਉਹ ਇਹ ਖੋਜਦੇ ਪਏ ਨੇ ਸੋਨਾ ਕਿੱਥੇ ਹੋਵੇਗਾ, ਮੋਤੀ ਕਿੱਥੋਂ ਮਿਲਣਗੇ। ਕਹਿੰਦੇ ਸਾਰੀ ਦੁਨੀਆਂ ਗੁਰੂ ਕੋਲ ਆਉਂਦੀ ਹੈ, ਪਰ ਕੁਝ ਐਸੇ ਨੇ ਜਿਹੜੇ ਕੀਮਤੀ ਹੀਰੇ ਕੀਮਤੀ ਪਾਰਸ ਲੱਭਣ ਵਾਸਤੇ ਆਉਂਦੇ ਨੇ। ਤੀਜੀ ਤਰ੍ਹਾਂ ਦੇ ਲੋਕ ਨੇ ਕੋਈ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਨੇ, ਪਰ ਲੱਕੜਾਂ ਦਾ ਖੋਜੀ ਜਿਹੜਾ ਉਹ ਵੇਖਣ ਜਾਂਦਾ ਥਾਂ ਥਾਂ ਤੇ ਸੁਗੰਧੀ ਲੈਂਦਾ ਇੱਥੇ ਕਿਤੇ ਕੀਮਤੀ ਚੰਦਨ ਨਾ ਹੋਵੇ। ਕਹਿਣ ਲੱਗੇ ਸਮੁੰਦਰ ਵਿੱਚ ਖਜ਼ਾਨਾ ਪਰ ਮਿਲਦਾ ਮਰਜੀਵੜਿਆਂ ਨੂੰ ਹੈ, ਪਹਾੜ ਵਿੱਚ ਕੀਮਤੀ ਸੋਨਾ ਹੈ ਮਿਲਦਾ ਪੱਟਣ ਵਾਲਿਆਂ ਨੂੰ ਹੈ, ਜੰਗਲ ਵਿੱਚ ਹਰ ਤਰ੍ਹਾਂ ਦਾ ਕੀਮਤੀ ਰੋਕੇ ਮਿਲਦਾ ਸੁਗੰਧੀ ਮਾਨਣ ਵਾਲਿਆਂ ਨੂੰ। ਉਹ ਗੁਰੂ ਕੇ ਸਿੱਖਾਂ ਬਾਣੀ ਵਿੱਚ ਸਾਰੇ ਪਦਾਰਥ ਨੇ, ਪਰ ਮਿਲਦੇ ਉਹ ਨੇ ਜਿਨ੍ਹਾਂ ਨੂੰ ਪਾਠ ਕਰਨ ਦੀ ਜਾਚ ਆ ਜਾਏ, ਜਿਨ੍ਹਾਂ ਨੂੰ ਖੋਜਣ ਦੀ ਜਾਚ ਆ ਜਾਏ। ਗੁਰਦੁਆਰੇ ਆ ਕੇ ਅਸੀਂ ਬਾਣੀ ਨੂੰ ਖੋਜਣਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਦਿਖਾ ਹੰਸ ਮਰਜੀਵਾ, ਹੰਸ ਤੇ ਨਾਲ ਮਰਜੀਵਾ। ਮੈਂ ਪਿਛਲੀ ਵਾਰ ਇੱਕ ਬੇਨਤੀ ਕੀਤੀ ਸੀ, ਹੰਸ ਮਰਦਾ ਪਤਾ ਕਿਵੇਂ? ਆਪ ਨੂੰ ਪਤਾ ਹੋਵੇ ਕਿ ਹੰਸ ਜਦੋਂ ਉਹਦੀ ਮੌਤ ਹੁੰਦੀ ਹੈ ਨਾ, ਇਹ ਤਾਂ ਅਸੀਂ ਪੜ੍ਹਨੇ ਆ ਪਾਣੀ ਤੇ ਤਰਦਾ ਹੈ, ਉਹ ਮੋਤੀ ਖਾਂਦਾ ਹੈ, ਉਹ ਦੁੱਧ ਤੇ ਪਾਣੀ ਨਖੇੜਦਾ ਹੈ। ਤੇ ਚੇਤੇ ਰੱਖੋ ਜਦੋਂ ਉਹਦੀ ਮੌਤ ਹੁੰਦੀ ਉਦੋਂ ਆਪਣੇ ਗਲੇ ਤੋਂ ਗੀਤ ਲਾਪਣ ਲੱਗ ਪੈਂਦਾ। ਹੰਸ ਤਰਦਾ ਪਾਣੀ ਤੇ, ਜਦੋਂ ਉਹਦੀ ਮੌਤ ਦੇ ਦਿਨ ਨੇੜੇ ਆਉਂਦੇ ਨੇ ਉਹ ਗਾਉਣਾ ਸ਼ੁਰੂ ਕਰ ਦਿੰਦਾ। ਉਹਦੇ ਵਿੱਚੋਂ ਇੱਕ ਆਪਣੀ ਕੁਦਰਤੀ ਤੌਰ ਤੇ ਉਹਨੂੰ ਰੱਬ ਨੇ ਬੋਲੀ ਦਿੱਤੀ ਜਾਂ ਜੋ ਸ਼ਬਦ ਦਿੱਤੇ, ਕਹਿੰਦੇ ਨੇ ਇੰਨਾ ਗਾਉਂਦਾ ਗਾਉਂਦਿਆਂ ਗਾਉਂਦਾ ਇੰਨਾ ਕੁ ਮਸਤ ਹੁੰਦਾ ਪਾਣੀ ਵਿੱਚ ਡੁੱਬ ਕੇ ਉਹਦੀ ਮੌਤ ਹੋ ਜਾਂਦੀ। ਜਿਹੜਾ ਤਰਨ ਵਾਲਾ ਹੈ ਉਹ ਇੰਨਾ ਕੁ ਮਸਤ ਹੁੰਦਾ। ਕਹਿਣ ਲੱਗੇ ਸਮੁੰਦਰ ਵਿੱਚ ਸਭ ਕੁਝ ਪਰ ਮਰਜੀਵੜੇ ਹੰਸ ਚਾਹੀਦੇ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵੀ ਕਿਹਾ ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ, ਜੈਸੇ ਪਰਬਤ ਗੀਰਾ ਮਾਨਕ ਪਾਰ ਸਿੱਧ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵੀ, ਜੈਸੇ ਬਨ ਵਿਖੇ ਮੈਲਾ ਗਰ ਸੋਧਾ ਕਪੂਰ, ਸੋਧ ਕੇ ਸੁਭਾਤੀ ਸੋ ਬਾਤ ਬੈਸਾਵੀ। ਪਾਠ ਕਰੀ ਤੈਸੇ ਗੁਰਬਾਣੀ ਲਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭ ਜਾਵੇ। ਹੁਣ ਅਗਲਾ ਸਵਾਲ ਕਿ ਬਾਣੀ ਪੜ੍ਹਨੇ ਆ ਗੁਰਦੁਆਰੇ ਜਾ ਕੇ, ਸਮਝ ਕੋਈ ਨੀ ਪਈ ਜੀ, ਪੜ੍ਹ ਕੇ ਆ ਗਏ, ਸੁਣ ਕੇ ਆ ਗਏ, ਭਾਈ ਸਾਹਿਬ ਕੀਰਤਨ ਕਰਦੇ ਪਏ ਸਨ, ਸਮਝ ਕੋਈ ਨਹੀਂ ਪਈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿੰਨੇ ਕਿਰਪਾਲੂ ਨੇ, ਕਿਹਦੇ ਨੇ ਸਮਝ ਨਹੀਂ ਪਈ, ਸੁਣੀ ਤੇ ਆਈ ਨਾ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਸੀ, ਦਾਤਾ ਤੁਸੀਂ ਕਹਿੰਦੇ ਹੋ ਬਾਣੀ ਪੜ੍ਹੋ, ਨੇਮ ਨਾਲ ਪੜ੍ਹਨੇ ਆ, ਧਰਮਸ਼ਾਲਾ ਗੁਰਦੁਆਰੇ ਜਾ ਕੇ ਕੀਰਤਨ ਸੁਣਨੇ ਆ, ਕਈ ਵਾਰੀ ਸਮਝ ਕੋਈ ਨਹੀਂ ਪੈਂਦੀ। ਗੁਰੂ ਅਰਜਨ ਸਾਹਿਬ ਖਾਮੋਸ਼ ਹੋ ਗਏ ਸਨ। ਸਿੱਖ ਕਹਿੰਦੇ ਨੇ ਮਹਾਰਾਜ ਸਮਝ ਨਹੀਂ ਪਈ। ਕਹਿਣ ਲੱਗੇ ਚਲੋ ਬਾਹਰ ਚਲੀਏ ਥੋੜ੍ਹਾ ਜਿਹਾ। ਕਵੀ ਸੰਤੋਖ ਸਿੰਘ ਕਹਿੰਦੇ ਨੇ ਬਾਹਰ ਗਏ ਤੇ ਮੀਂਹ ਪੈ ਕੇ ਪਿਆ ਸੀ ਤੇ ਸੂਰਜ ਦੀ ਤਿੱਖੀਆਂ ਕਿਰਨਾਂ ਧੁੱਪ ਜ਼ਮੀਨ ਤੇ ਪਏ ਤੇ ਇੱਕ ਮਿੱਟੀ ਦਾ ਭਾਂਡਾ ਟੁੱਟਾ ਤੇ ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਘਿਓ ਸਿਮ ਕੇ ਬਾਹਰ ਪਿਆ ਨਿਕਲੇ, ਠੰਡਾ ਸਿਮੇ ਪਿਆ। ਰੁਕ ਕੇ ਕਹਿਣ ਲੱਗੇ ਆ ਬੱਬਰੀ ਆ ਠੀਕਰੀ ਜਾਂ ਟੁੱਟੇ ਕੋਈ ਬਰਤਨ ਦਾ ਟੁਕੜਾ ਪਕੜੋ ਖਾਂ, ਇਹ ਕੀ ਹੈ? ਸਿੱਖਾਂ ਨੇ ਹੱਥ ਮਾਰਿਆ, ਕਹਿਣ ਲੱਗੇ ਮਹਾਰਾਜ ਇਹ ਘਿਓ ਲੱਗਦਾ ਠੰਡਾ। ਕਹਿਣ ਲੱਗੇ ਤੁਹਾਡੇ ਸਵਾਲ ਦਾ ਉੱਤਰ ਦੇਣ ਲੱਗਾ ਵੀ ਬਾਣੀ ਰੋਜ਼ ਪੜ੍ਹਨੇ ਆ, ਸਮਝ ਨਹੀਂ ਪੈਂਦੀ, ਫਿਰ ਛੱਡ ਦੇਈਏ। ਗੁਰੂ ਸਾਹਿਬ ਕਹਿੰਦੇ ਨੇ ਇਸ ਭਾਂਡੇ ਨੂੰ ਕੀ ਪਤਾ ਸੀ ਘਿਓ ਕਿੰਨਾ ਕੁ ਕੀਮਤੀ ਇਹ ਭਾਂਡਾ ਸੀ, ਪਰ ਜੇ ਇੱਕ ਦਿਨ ਸਵਾਣੀ ਘਿਓ ਪਾਉਂਦੀ ਦੂਜੇ ਦਿਨ ਨਾ ਪਾਉਂਦੀ ਤੇ ਸ਼ਾਇਦ ਅੱਜ ਟੁੱਟਣ ਤੋਂ ਬਾਅਦ ਵੀ ਇਹਦੇ ਵਿੱਚੋਂ ਆਖੰਡਾ ਨਾ ਨਿਕਲਦਾ। ਨੇਮ ਸੀ ਰੋਜ਼ ਇਸ ਭਾਂਡੇ ਵਿੱਚ ਠੰਡਾ ਪੈਂਦਾ ਰਿਹਾ, ਰੋਜ਼ ਘਿਓ ਪੈਂਦਾ ਰਿਹਾ, ਨਿਕਲਦਾ ਰਿਹਾ। ਅੱਜ ਦੇਖੋ ਉਹ ਗੁਰੂ ਕੇ ਸਿੱਖੋ ਇਹ ਤਾਂ ਨਰਜਿੰਦ ਹੈ, ਸ਼ਬਦ ਸਮਝੀਏ, ਠੀਕਰੀ ਬਿਲਕੁਲ ਉਹ ਚਤਾਨਨੀ ਜੜ ਹੈ, ਟੁੱਟੀ ਹੋਈ ਨਰਜਿੰਦ ਇੱਕ ਟੁਕੜਾ ਹੈ। ਜੇ ਇਹਦੇ ਵਿੱਚ ਕਿਰਨਾ ਪੈਣ ਤੇ ਨਰਜਿੰਦ ਬੱਬਰੀ ਆਪਣੇ ਵਿੱਚੋਂ ਘਿਓ ਨੂੰ ਬਾਹਰ ਕੱਢ ਦਈਏ, ਤੂੰ ਤਾਂ ਚਤੰਨ ਚੱਲਣ ਵਾਲਾ ਹੈ, ਰੋਜ਼ ਸ਼ਬਦ ਦਾ ਅੰਦਰ ਘਿਓ ਪਾਈ ਜਾਈ, ਪਤਾ ਨੀ ਕੀਰਤਨ ਵਿੱਚ ਕਿੱਦਣ ਸੇਕ ਲੱਗਣਾ ਤੇ ਅੰਦਰ ਪਗੜ ਕੇ ਬਾਹਰ ਆ ਜਾ। ਨੇਮ ਨਾ ਤੁੜਨ ਦੀ, ਰੋਜ਼ ਬਾਣੀ ਪੜ੍ਹ। ਗੁਰਦੁਆਰੇ ਦਾ ਮਤਲਬ ਇਹ ਸੀ ਕਿ ਰੋਜ਼ ਇਸ ਭਾਂਡੇ ਵਿੱਚ ਨਾਮ ਦੀ ਥੰਡਾਈ ਪੈਂਦੀ ਰਹੇ, ਰੋਜ਼ ਇਸ ਭਾਂਡੇ ਵਿੱਚ ਤੱਤ ਪੈਂਦਾ ਰਹੇ। ਪਤਾ ਨੀ ਰੋਜ਼ ਆਉਂਦਿਆਂ ਆਉਂਦਿਆਂ ਕਿੱਦਣ ਸ਼ਬਦ ਦਾ, ਕਿਸੇ ਕਥਾ ਕਰਨ ਵਾਲੇ ਦਾ, ਕਿਸੇ ਕੀਰਤਨ ਕਰਨ ਵਾਲੇ ਦਾ, ਕਿਸੇ ਮਹਾਂਪੁਰਸ਼ ਦਾ ਇੱਕ ਬਚਨ ਨਿਕਲਣਾ ਤੇ ਕਈ ਸਾਲਾਂ ਦੀ ਪੜੀ ਬਾਣੀ ਨੇ ਇੱਕੋ ਦਮ ਖੁਰਾਕ ਬਣ ਕੇ ਅੰਦਰ ਨੂੰ ਰਸ ਨਾਲ ਭਰਪੂਰ ਕਰਦੇ। ਦੂਸਰਾ ਬਚਨ ਹਜ਼ੂਰ ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਬਾਣੀ ਪੜ੍ਹਨ ਦੇ ਸੰਬੰਧੀ, ਕਹਿੰਦੇ ਨੇ ਬਾਣੀ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਤੁਸੀਂ ਆਪਣੇ ਘਰ ਦੇ ਕੰਮ ਕਰਦੇ ਹੋ। ਘਰ ਦੇ ਕੰਮ ਨੂੰ ਕਦੀ ਛੱਡਣ ਨੂੰ ਅਸੀਂ ਤਿਆਰ ਨਹੀਂ, ਜੌਬ ਕਰਨੀ ਹੈ, ਸਵੇਰੇ 3 ਵਜੇ ਜਾਣਾ ਤੇ ਜਾਣਾ ਹੀ ਜਾਣਾ, ਦੁੱਖ ਹੋਵੇ ਸੁੱਖ ਹੋਵੇ, ਸਰਦੀ ਹੋਵੇ ਗਰਮੀ ਹੋਵੇ ਜਾਣਾ, ਬਾਹਰ ਖੇਤਾਂ ਵਿੱਚ ਫਸਲ ਹੈ ਰਾਤ ਨੂੰ ਪਾਣੀ ਲਾਉਣਾ, ਨਾਰ ਦਾ ਭਾਵੇਂ ਸੱਪ ਦੀ ਸਿਰੀ ਮਿੰਦੜੀ ਪਏ ਪਰ ਖੇਤਾਂ ਵਿੱਚ ਜਾਣਾ। ਜੇ ਦੁਕਾਨ ਖੋਲ੍ਹਣੀ ਹੈ ਤੇ ਸਵੇਰੇ 8, 9 ਵਜੇ, 10 ਵਜੇ ਦੁਕਾਨ ਖੋਲ੍ਹਣੀ ਖੋਲ੍ਹਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਢਿੱਡ ਦੀ ਲੋੜ ਨੂੰ ਹਰ ਕੰਮ ਕਰਨਾ ਹੈ, ਬਸ ਇੰਨੀ ਕੁ ਲੋੜ ਆਤਮਾ ਦੀ ਬਣਾ ਕੇ ਬਾਣੀ ਪੜ੍ਹੀ ਤੇ ਤੇਰਾ ਪਾਰ ਉਤਾਰਾ ਹੋ ਜਾਏ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ। ਕਵੀ ਸੰਤੋਖ ਸਿੰਘ ਜੀ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣ ਰੁਚੈ ਕੀਚੈ ਰੁਠਾਨੀ। ਫਿਰ ਅਗਲਾ ਬਚਨ ਕੀਤਾ, ਜਦੋਂ ਬਾਣੀ ਪੜ੍ਹਨੀ ਹੈ ਨਾ, ਇਹ ਗੱਲ ਚੇਤੇ ਰੱਖੀ, ਗੁਰ ਕਿਆ ਕਹੈ ਕਰੇ ਹਮ ਕਹਾਂ, ਗੁਰੂ ਕੀ ਕਹਿੰਦਾ ਤੇ ਅਸੀਂ ਕੀ ਕਰਨੇ। ਮੈਂ ਕਈ ਵਾਰੀ ਕਹਿੰਦਾ ਗੁਰੂ ਤੇ ਵਿਚਾਰਾ ਸੌਣ ਲੱਗਿਆ ਤਰਲਾ ਲੈਂਦਾ, ਸਵੇਰੇ ਹੁਕਮਨਾਮਾ ਲੈਂਦੇ ਆ ਨਾ, ਸਵੇਰੇ ਉੱਠਦੇ ਆ ਸਾਰ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਜੀ, ਅੱਜ ਹੁਕਮ ਕੀ ਆਇਆ। ਹੁਕਮ ਕਰਨ ਵਾਲਾ ਸ਼ਾਮ ਨੂੰ ਬੇਨਤੀਆਂ ਕਰਨ ਲੱਗ ਪੈਂਦਾ। ਤੁਸੀਂ ਸਿਆਣੇ ਹੋ, ਮੇਰੀ ਬੇਨਤੀ ਨੂੰ ਸਮਝਿਓ, ਜਿਹੜਾ ਹੁਕਮ ਕਰਦਾ ਉਹ ਸ਼ਾਮ ਨੂੰ ਬੇਨਤੀਆਂ ਕਰਦਾ, ਤੇ ਜਦੋਂ ਅਖੀਰਲਾ ਸ਼ਬਦ ਪੜ੍ਹਨੇ ਉਹ ਕਹਿੰਦਾ ਕਰੋ ਬੇਨਤੀ ਸੁਣੋ ਮੇਰੀ ਮੀਤਾ। ਸਵੇਰੇ ਤੂੰ ਹੁਕਮ ਮੰਨਣ ਆਇਆ, ਤੂੰ ਹੁਕਮ ਤੇ ਨਹੀਂ ਮੰਨਿਆ, ਮੇਰੀ ਬੇਨਤੀ ਮੰਨ ਲੈ। ਗੁਰ ਕਿਆ ਕਹੇ ਕਰੇ ਹਮ ਕਹਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਮੈਂ ਤਰਲਾ ਲੈਣਾ, ਤੇਰਾ ਇੱਕ ਦਿਨ ਹੋਰ ਮੁੱਕ ਗਈ। ਇਹਾਂ ਖਾਕ ਚਲੋ ਹਰ ਲਾਹਾ ਆ ਗਏ, ਬਸਨ ਸੁਹੇਲਾ ਔਦ ਘਟੈ, ਦਿਨ ਸੜੈਣਾ ਰੇ ਮਨ ਗੁਰਮਿਲ ਕਾਜ ਸਵਾਰੇ। ਮੈਂ ਬੇਨਤੀ ਕਰਨਾ, ਤੂੰ ਹੁਕਮ ਪੁੱਛਣ ਆਇਆ ਤੈ, ਹੁਕਮ ਤੇ ਨਹੀਂ ਮੰਨਿਆ, ਮੇਰੀ ਬੇਨਤੀ ਨੂੰ ਮੰਨ ਲੈ। ਕਿਹੜਾ ਮੁਰਸ਼ਦ ਹੈ ਜਿਹੜਾ ਆਪਣੇ ਸਿੱਖ ਨੂੰ ਸੌਂਦਿਆਂ ਬੇਨਤੀ ਕਰੇ? ਕਦੀ ਇਸ ਢੰਗ ਨਾਲ ਗੁਰੂ ਕੀ ਬਾਣੀ ਪੜ੍ਹੀ? ਗੁਰ ਕਿਆ ਕਹੇ ਕਰੇ ਹਮ ਕਹਾਂ, ਸਮੇਂ ਸਮੇਂ ਮਨ ਮੋਰੋ ਮਹਾਂ, ਐਸਾ ਐਸਾ ਮਨ ਨੂੰ ਬਾਣੀ ਵਾਲੇ ਪਾਸੇ ਲਿਆਓ। ਜਦੋਂ ਅਸੀਂ ਬਾਣੀ ਨਾਲ ਜੁੜਾਂਗੇ, ਫਿਰ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਾਠ ਕਰਦਿਆਂ ਇੱਕ ਦਿਨ ਆਵਾਜ਼ ਆਏਗੀ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਕਹਿਣ ਲੱਗੇ ਸਮੁੰਦ ਬਰੋਲ ਸਰੀਰ ਹਮ ਦੇਖਿਆ, ਉਹਦੇ ਵਿੱਚ ਇੱਕ ਤੁਕ ਆਉਂਦੀ ਹੈ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਹੁਣ ਬਾਣੀ ਨੇ ਅੰਦਰ ਨੂੰ ਰਿੜਕੇ ਰੱਖ ਦਿੱਤਾ, ਸਮੁੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਬਾਣੀ ਪੜ੍ਹਦੇ ਇੱਕ ਦਿਨ ਆਵਾਜ਼ ਆ ਗਈ, ਮੇਰੇ ਦਾਤਾ परमेश्वर दिता बन्ना दुख रोग का डेरा भन्ना अंत करे नर नारी खर हर प्रभ कृपा धारी संतो सुख होगा सब थाई पार ब्रह्म पूर्ण परमेश्वर रब रहा सबनी जाएगी तुहानू कि पता लग गया। कहन लगे धुर की बाणी आई पाठ किया गुरुद्वारे जाके धुर की बाणी आई तेन सगली चिंत मिटाई बाणी पढ़ते एक दिन समझ पैगी पूरा थात बनाया पूरा देखो एक समाना इस परपंच में साचे नाम की वडियाई मत को धरै धरो कमाना सतगुर की जित नू मत आवे सो सतगुर मैं समाना ए बाणी जो जियो जाने तिस अंतर रवे हरनाम। मैं खीर ते संपूर्णता कर लगा प्रोफेसर पूरन सिंह ने एक गल कही सी मैं कहना पास कर दिया मना कि वो समझ पै जाए वो कहिंदा गुरु ग्रंथ साहिब तू मेरा बापू है मैं तेरा बच्चा वा मेरिया नाड़ा विच खून मेरे बाप का नहीं मेरिया नाड़ा विच खून तेरी बाणी का मेरे दिल विच धड़कन मेरे अपने अंदर दे शरीर की हरकत नहीं मेरे दिल विच धड़कन तेरे शब्द दी है। कहन लगे असी तेरे बच्चे हाँ गुरु ग्रंथ साहिब तेरे चरणा विच आया वा मैं गुरुद्वारे मत्था टेकन बच्चा भावे मिट्टी नाल भरिया होवे ते मां सीने नाल कुट के ला लैंदी है कहिंदी मेरे लाल का मुखड़ा कहिंदे मैं सारा दिन वकारा नाल भरा आया मेरी मां मैनू गोद विच बिठा के एक वारी सीने नाल ला बस ये सानू समझ पै जाए पाठ करन दी। पाठ खूह का पानी है कीर्तन कल दोपहर के दीवान विच अर्ज करनी है कि मेघ की बरखा है भाई साहब कीर्तन करते ने मैं बेनती करांगा जितने कीर्तनी आउंदे ने वक्त सिर थोड़ा जिहा आपां है तुसीं कमां करां वाले कीर्तन तो बाद कथा क्योंकि कथा मां है कीर्तन पुत्र है चेते रखियो मां की कदर पुत्र करके बड़ी होंदी है कीर्तन होवे ते बाद विच कथा उहदा आनंद कुछ हुंदा है। कल नूं असीं कीर्तन संबंधी संखेप कथा ते इस बेनती गुरुद्वारे संबंधी कल नूं करके संपूर्णता करके परसों तों फिर असी प्रथम सरबत खालसे की अरदास से पहुंचना है फिर असी अरदास की कथा शुरू करनी भी अरदास की इनिया बेनतियां प्रवान करो बेंत भुला हुई ने बस देना। वाहेगुरु जी का खालसा वाहेगुरु।